ਵਿਚਾਰ ਆਪਾਂ ਕਰਦੇ ਆ ਰਹੇ ਹਾਂ ਕੱਲ ਸ਼ਾਮ ਦੇ ਦੀਵਾਨ ਵਿੱਚ ਅਰਦਾਸ ਦੇ ਵਿੱਚ ਆਏ ਹੋਏ ਇਸ ਸ਼ਬਦ ਦੀ ਵਿਚਾਰ ਆਪਾਂ ਕੀਤੀ ਸੀ ਕਿ ਚਰਖੜੀਆਂ ਤੇ ਚੜ੍ਹੇ। ਇਸ ਤੋਂ ਅੱਗੇ ਜੋ ਸ਼ਬਦ ਅਸੀਂ ਪੜ੍ਹਨੇ ਹਾਂ ਜਾਂ ਅਰਦਾਸ ਵਿੱਚ ਉਚਾਰਨ ਕਰਨੇ ਹਾਂ ਉਹ ਸ਼ਬਦ ਨੇ ਆਰਿਆਂ ਨਾਲ ਚਿਰਾਏ ਗਏ। ਵੈਸੇ ਇੱਥੇ ਗੁਟਕਿਆਂ ਵਿੱਚ ਥੋੜ੍ਹਾ ਜਿਹਾ ਪਾਠ ਭੇਜ ਦੇ, ਕਈ ਥਾਵਾਂ 'ਤੇ ਸ਼ਬਦ ਆਇਆ ਵੀ ਆਰਿਆਂ ਨਾਲ ਚੀਰੇ ਗਏ ਅਤੇ ਕਈ ਥਾਵਾਂ 'ਤੇ ਇਹ ਸ਼ਬਦ ਆਇਆ ਵੀ ਆਰਿਆਂ ਨਾਲ ਚਿਰਾਏ ਗਏ। ਆਓ ਇਸ ਸ਼ਬਦ ਨੂੰ ਕਿ ਜਿਨ੍ਹਾਂ ਨੂੰ ਆਰਿਆਂ ਨਾਲ ਚੀਰਿਆ ਗਿਆ ਅਤੇ ਆਰੰਭ ਵਿੱਚ ਅਰਜ਼ ਕੀਤੀ ਸੀ ਜਿਸ ਦਿਨ ਇਹ ਬੰਦ ਇਹ ਪਦਾ ਸ਼ੁਰੂ ਹੋਇਆ ਸੀ ਵੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ, ਇਹ ਜਿੰਨਾ ਸ਼ਬਦ ਜੋ ਹੈ ਇਹ ਸਾਰਿਆਂ ਵਾਸਤੇ ਹੈ। ਕੋਈ ਵੀ ਸਿੰਘ ਜਿੰਨੇ ਕਿਤੇ ਧਰਮ ਦੀ ਖਾਤਰ ਸ਼ਹਾਦਤ ਦਾ ਜਾਮ ਪੀਤਾ ਹੋਵੇ, ਧਰਤੀ ਦੇ ਕਿਸੇ ਕੋਨੇ ਵਿੱਚ ਵੀ ਹੋਵੇ ਅਤੇ ਕਿਸੇ ਤਰੀਕੇ ਨਾਲ ਉਹਨੂੰ ਕਿਹੜੇ ਵੀ ਤਰੀਕੇ ਨਾਲ ਸ਼ਹੀਦ ਕੀਤਾ ਗਿਆ ਹੋਵੇ, ਉਹਨਾਂ ਸ਼ਹੀਦਾਂ ਨੂੰ ਆਪਾਂ ਯਾਦ ਕਰਨੇ, ਉਹਨਾਂ ਵਿੱਚੋਂ ਕੁਝ ਕੁ ਜਿਹੜੇ ਤਸੀਹੇ ਨੇ ਉਹਨਾਂ ਦਾ ਜ਼ਿਕਰ ਫਿਰ ਅਰਦਾਸ ਵਿੱਚ ਉਹਨਾਂ ਗੁਰਮੁਖਾਂ ਨੂੰ ਸ਼ਾਮਿਲ ਕੀਤਾ ਗਿਆ ਜਿਨ੍ਹਾਂ ਵਿੱਚ ਬੰਦ ਬੰਦ ਕੱਟਣ ਦਾ ਜ਼ਿਕਰ ਆਇਆ, ਜਿਸ ਵਿੱਚ ਖੋਪਰੀਆਂ ਲਹਾਉਣ ਦਾ ਜ਼ਿਕਰ ਆਇਆ। ਕੱਲ ਅਸੀਂ ਪੜ੍ਹਿਆ ਵਿਚਾਰਿਆ ਸੀ ਵੀ ਚਰਖੜੀਆਂ ਤੇ ਚੜ੍ਹੇ, ਅੱਜ ਹੈ ਆਰਿਆਂ ਨਾਲ ਚਿਰਾਏ ਗਏ ਤੇ ਜਿਹੜੇ ਆਰਿਆਂ ਨਾਲ ਚਿਰਾਏ ਗਏ ਜਾਂ ਚੀਰੇ ਗਏ ਉਹਨਾਂ ਦੇ ਪ੍ਰਤੀਨਿਧ ਨੇ, ਉਹਨਾਂ ਦੀ ਅਗਵਾਈ ਕਰਦੇ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਤੀ ਦਾਸ ਜੀ। ਆਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਆਧਾਰ 'ਤੇ ਹਜ਼ੂਰ ਦੇ ਇਸ ਪਿਆਰੇ ਸਿੱਖ ਦੀ ਔਰ ਬਾਣੀ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਆਰੰਭ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਕਿਰਪਾ ਬਖਸ਼ਿਸ਼ ਕਰਕੇ ਵਿੱਚ ਵਰਤਨ ਆਪਣੇ ਇਸ ਗੁਰਮੁਖ ਦੇ ਜੀਵਨ ਦੀ, ਇਹਨਾਂ ਦੀ ਸ਼ਹਾਦਤ ਦੀ ਔਰ ਅੰਮ੍ਰਿਤ ਬਾਣੀ ਦੇ ਸ਼ਬਦਾਂ ਦੀ ਵਿਚਾਰ ਆਪ ਵਿੱਚ ਵਰਤ ਕੇ ਕਰਾ ਲੈਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਤਨ ਸਿੰਘ ਭੰਗੂ ਨੇ, ਕਿਉਂਕਿ ਕਈ ਦਿਨਾਂ ਤੋਂ ਉਹਨਾਂ ਦੇ ਨਾਮ ਨੂੰ ਆਪਾਂ ਕਥਾ ਵਿੱਚ ਵਰਤਣੇ ਪਏ, ਇਸ ਕਰਕੇ ਕਿ ਇਹ ਪਰਿਵਾਰ ਸ਼ਹੀਦਾਂ ਦਾ ਪਰਿਵਾਰ ਹੈ ਅਤੇ ਰਤਨ ਸਿੰਘ ਭੰਗੂ ਉਸ ਸਰਦਾਰ ਮਹਿਤਾਬ ਸਿੰਘ ਦੇ ਪੋਤੇ ਨੇ ਜਿਨ੍ਹਾਂ ਨੇ ਮੱਸੇ ਰੰਗੜ ਦੇ ਸਿਰ ਨੂੰ ਵੱਢਿਆ ਸੀ। ਰਤਨ ਸਿੰਘ ਭੰਗੂ ਕਹਿੰਦੇ ਨੇ ਉਸ ਵੇਲੇ 18 ਤਰੀਕੇ ਸਨ ਕਿਸੇ ਬੰਦੇ ਨੂੰ ਕੋਹ ਕੇ ਮਾਰਨ ਦੇ, ਅਤੇ ਕਹਿੰਦੇ ਨੇ 18 ਦੇ 18 ਜਿਹੜੇ ਤਰੀਕੇ ਨੇ ਉਹ ਸਿੱਖਾਂ ਦੇ ਉੱਤੇ ਸਾਰੇ ਪਰਖੇ ਗਏ ਸਨ। ਉਹ ਤਰੀਕੇ ਸਨ ਕਿਸੇ ਦੀ ਖੱਲ ਲਾ ਦੇਣੀ, ਉਹ ਤਰੀਕੇ ਸਨ ਕਿਸੇ ਦਾ ਸਿਰ ਮੁਗਲੀ ਨਾਲ ਕੁੱਟ ਦੇਣਾ, ਕਿਸੇ ਨੂੰ ਪਾਣੀ ਵਿੱਚ ਡੋਬ ਕੇ ਮਾਰਨਾ, ਕਿਸੇ ਨੂੰ ਘਸੀਟਣਾ, ਕਿਸੇ ਨੂੰ ਹਾਥੀ ਪਿੱਛੇ ਬੰਨਣਾ, ਕਿਸੇ ਨੂੰ ਫਾਂਸੀ ਚਾੜ ਦੇਣਾ, ਕਿਸੇ ਦੀਆਂ ਅੱਖਾਂ ਕੱਢ ਦੇਣੀਆਂ। 18 ਦੇ 18 ਤਰੀਕੇ ਜਿਹੜੇ ਨੇ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸਿੱਖਾਂ ਦੇ ਉੱਤੇ ਜ਼ਾਲਮਾਂ ਨੇ ਪਰਖੇ ਨੇ ਅਤੇ 18 ਤਰੀਕਿਆਂ ਨਾਲ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਇਸ ਤੋਂ ਪਹਿਲਾਂ ਉਹਨਾਂ ਸਿੰਘਾਂ ਦੀ ਸ਼ਹਾਦਤ ਤੋਂ ਪਹਿਲਾਂ ਜੋ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਹੋਇਆ, ਉੱਥੇ ਉਹਨਾਂ ਨੇ 3 ਤਰੀਕੇ ਅਖਤਿਆਰ ਕੀਤੇ ਸਨ। 3 ਹੀ ਸਿੱਖ ਸਾਹਮਣੇ ਸ਼ਹੀਦ ਹੋਏ, ਉਹਨਾਂ ਵਿੱਚੋਂ ਸਭ ਤੋਂ ਪਹਿਲੇ ਸ਼ਹੀਦ ਨੇ ਭਾਈ ਮਤੀ ਦਾਸ ਜੀ, ਉਸ ਤੋਂ ਬਾਅਦ ਸ਼ਹੀਦ ਨੇ ਭਾਈ ਸਾਹਿਬ ਭਾਈ ਦਿਆਲਾ ਜੀ, ਅਤੇ ਤੀਸਰੇ ਸ਼ਹੀਦ ਨੇ ਗੁਰੂ ਕੇ ਲਾਲ ਭਾਈ ਸਾਹਿਬ ਭਾਈ ਸਤੀ ਦਾਸ ਜੀ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਕੱਲ ਵੀ ਅਰਜ਼ ਕੀਤੀ ਸੀ, ਜੋ ਪ੍ਰੇਮ ਦੇ ਖਿਡਾਰੀ ਨੇ, ਜਿਨ੍ਹਾਂ ਦਾ ਆਪਣੇ ਅੰਦਰੋਂ ਸਾਈਂ ਦੇ ਚਰਨਾਂ ਨਾਲ ਨੇਹ ਹੈ, ਦੇਖੋ ਉਹਨਾਂ ਦੇ ਤਨ ਦੇ ਟੁਕੜੇ ਵੀ ਕੋ ਰਹੇ ਨੇ, तन दा बंद बंद भी कटिया जा रहा है, पर अरदास इको ही है कि मेरे मालिक कृपा करी कि किते तेरी प्रीत साडे हिरदे विचों टुट ना जाए, तेरे चरणा नो प्रीत ना टुटे। ते उन्हां गुरमुखां विचों भाई साहिब भाई मती दास जिन्हां नूं आरे नाल चीरिया गया है, लकड़ां दे विच दो शतीरियां विच जकड़ के बन के चीरे, साहिब गुरु तेग बहादुर सच्चे पातशाह दे अनन सिख ने भाई साहिब भाई मती दास जी, इन्हां दे संबंधी विद्वानां दे वख वख विचार ने, इन्हां दे बजुर्गां दे नाम संबंधी कुछ गुरमुख ये कहिंदे ने, ते जो हकीकत विच है कि भाई साहिब भाई मती दास ये चार भरा सन। मती दास जी कई विद्वाना ने मती राम लिखे, पर ज्यादा प्रचलित है भाई मती दास जी, दूसरे सन भाई सती दास जी, तीसरे सन भाई जती दास जी, ते चौथे भरा सन भाई सखी दास जी। सतगुरु गुरु रामदास जी दे वेले कुछ विद्वाना का यह विचार है कि इन्हां गुरसिखी नूं इस परिवार ने धारण किया, पर कईयां दा विचार एक है कि गुरु अर्जुन देव जी दे प्यारे सिख होए ने भाई साहिब भाई पिरागा जी, ये भाई साहिब भाई मती दास जी दे परदादा जी सन। भाई मती दास दे परदादे दा नाम भाई पिरागा जी है, दादे दा नाम भाई द्वारका दास है, पिता दा नाम भाई हीरा नंद है। देखो कि यह परिवार धन गुरु अर्जुन देव गुरु रामदास जी दे वेले तो सिखी दे दायरे विच आए, ते भाई पिरागा जी ओ ने कि जदों गुरु अर्जुन देव सच्चे पातशाह जी की शहादत हुई ते भाई पिरागा जी नूं हजूर ने 100 सिखां दा जथेदार थापिया सी। इस परिवार दे नाल गुरु घर दे विच इन्हां दा अदब सत्कार भी बनिया रहा। उस तों बाद भाई द्वारका दास भाई हीरानंद ते भाई हीरानंद दे चारे दे चारे पुत्र सतगुरु गुरु नानक साहिब जी दे घर दे परम सेवक सन। भाई साहिब भाई मती दास जी इन्हां लई गुरु तेग बहादुर जी शब्द भी वरदे ने कि यह तां भाई दी तरह है, मेरा सहायक है, यह मेरा मित्र है। ते साहिब गुरु तेग बहादुर जी जदों दिल्ली गए ने आनंदपुर साहिब की धरती तो, ते ये तिन्ने गुरसिख हजूर दे सामने शहीद किए गए। आना इस विषय ते वे कि उन्हां नूं आरे नाल किवें चीरिया, ते उन्हां दी प्रीत सतगुरु दे चरणां नाल किवें निभ गए। हजूर ने अमृत बाणी विच बख्शिश की, भगतां दे शब्द असी पढ़ने। रविदास जी का एक बचन हुंदा है, ते ये शब्द अक्सर आप पढ़ दे हो कि मेरी संगत पोच सोच दिन राती। बाणी दे आधारित ते जितने भी शहीद हुंदे पए ने, इन्हां शहीदां दा जो जीवन है वह गुरु ग्रंथ साहिब जी दे शब्द नाल घड़िया गया है। इन्हां दी जिंदगी दा जो आधार है वह गुरु ग्रंथ साहिब दी बाणी है, गुरु का शब्द है। भगत जी दा यह शब्द हुंदा है कि मेरी संगत पोच, मेरी संगत माड़िया नाल है, सोच दिन राती मैनू बस इको ही सोच खाई जाती है कि जिन्हां माड़िया की संगत मैं पिया करना वा, ते उन्हां विच संगत का अर्थ यह भी किया, एक तो हुंदी है माड़े बंदे नाल संगत करनी गुरमुखो, एक हुंदी है माड़े फुरनिया की संगत करनी। जदों आपां देखिए ना, कई बार असीं कहिंदे आ भी माड़े बंदे की संगत उहदे तों भी बचिए, पर गुरमुखो इकलियां बैठियां गंदे फुरने माड़े फुरने जो पैदा होंदे ने वह भी साडे मन ते प्रभाव पाते ने। जिओ जे फुरने बंदे दे अंदर बनते ने, वह जे शरीर कई बार कर्म करन लग पैंदा। उस वेले भगत जी ने जिहड़ा शब्द वरतिया मेरी माड़िया नाल संगत है, ते महाराज वह माड़े किहड़े ने, उन्हां दा एक शब्द होर हुंदा है, कहिंदे ने नाथ कशु ना जानो, मैनू कुछ समझ नहीं पैंदी पई, मन माया कै हाथ बिकानो, तुम कहियत हो जगत गुर स्वामी, हम कहियत कलयुग के कामी। इन पंचन ए ने माड़े जिन्हां दी संगत मैं करना पिया, मेरी संगत पोच, इन पंचन मेरो मन जो बिगा रहे हो, पल पल हर जी ते अंतर पा रहे हो, ज्यों ज्यों ए काम दे क्रोध दे लोभ दे ਈਰਖਾ ਦੇ ਨਿੰਦਿਆਂ ਦੇ ਫੁਰਨੇ ਉੱਠਦੇ ਨੇ, ਵਾਹਿਗੁਰੂ ਮੇਰ ਕਰੇ ਇਹਨਾਂ ਫੁਰਨਿਆਂ ਤੋਂ ਹੀ ਬਚਾਏ। ਕਹਿਣ ਲੱਗੇ ਮੇਰੀ ਸੰਗਤ ਪੋਚ, ਮਾੜਿਆਂ ਫੁਰਨਿਆਂ ਨਾਲ ਮੇਰੀ ਸੰਗਤ ਹੋ ਗਈ ਹੈ। ਸੋਚ ਦਿਨ ਰਾਤੀ, ਦਿਨ ਰਾਤ ਇੱਕੋ ਚਿੰਤਾ ਇੱਕੋ ਸੋਚ ਖਾਈ ਜਾਂਦੀ ਹੈ। ਮੇਰਾ ਕਰਮ ਕੁਟਲਤਾ ਜਨਮ ਕੁਭਾਤੀ, ਪਰ ਨਾਲ ਇੱਕ ਗੱਲ ਉਹਨਾਂ ਕਿਹਾ, ਕਹਿਣ ਲੱਗੇ ਦਾਤਾ ਮੇਰੀ ਸੰਗਤ ਮਾੜਿਆਂ ਨਾਲ ਏ, ਪਰ ਮੇਰੇ ਸਵਾਮੀ ਇੱਕ ਕਿਰਪਾ ਕਰੀ, ਰਾਮ ਗੁਸਈਆ ਜੀ ਕੇ ਜੀਵਨਾ, ਖੇ ਮੇਰੇ ਸੋਹਣੇ ਰਾਮ, ਖੇ ਮੇਰੇ ਗੁਸਾਈ, ਖੇ ਮੈਨੂੰ ਜ਼ਿੰਦਗੀ ਦੇਣ ਵਾਲੇ ਮੇਰੇ ਮਾਲਕਾ, ਤੂੰ ਮੇਰੇ ਜੀਵਨ ਦਾ ਜੀਵਨ ਹੈ, ਰਾਮ ਗੁਸਈਆ ਮੇਰੀ ਜਿੰਦ ਦਾ ਜੀਵਨ ਹੈ, ਜੀ ਕੇ ਜੀਵਨਾ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਹੁਣ ਦੇਖੋ ਸ਼ਹੀਦਾਂ ਨੇ ਪੜ੍ਹਨ ਕਿਹੜੇ ਮਿੱਥੇ ਤੇ ਬਾਣੀ ਵਿੱਚੋਂ ਤੁਕਾ ਲਈਆਂ, ਕਿਉਂਕਿ ਜਦੋਂ ਅਸੀਂ ਬਾਣੀ ਪੜ੍ਹਨੇ ਉਹਨਾਂ ਨੇ ਸ਼ਬਦ ਨਿਸ਼ਾਨਾ ਸਾਹਮਣੇ ਰੱਖੇ। ਹੁਣ ਭਾਈ ਮਤੀ ਦਾਸ ਵਰਗੇ ਜਦੋਂ ਇਹ ਸ਼ਬਦ ਪੜ੍ਹਦੇ ਹੋਣਗੇ ਗੁਰਮੁਖ, ਤੇ ਅਗਲੀ ਤੁਕ ਵੱਲ ਧਿਆਨ ਦਿਆ। ਜੇ ਮੈਂ ਤਾਂ ਸ਼ਬਦ ਸੁਣਾ ਰਿਹਾ ਕਿ ਅਸਲ ਵਿੱਚ ਭਾਈ ਸਾਹਿਬ ਦੇ ਜੀਵਨ ਨਾਲ ਇਹ ਤੁਕਾਂ ਟੁੱਕਦੀਆਂ ਪਈਆਂ। ਸ਼ਬਦ ਕਿਆ? ਕਹਿਣ ਲੱਗੇ ਰਾਮ ਗੁਸਈਆ ਜੀ ਕੇ ਜੀਵਨਾ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ, ਤੇ ਨਾਲ ਕਹਿਣ ਲੱਗੇ ਮੇਰੀ ਖਰੋ ਵਿਪਤ ਜਨ ਕਰੋ ਸੁਭਾਈ। ਕਹਿਣ ਲੱਗੇ ਚਰਨ ਨਾ ਛਾਡੋ ਸਰੀਰ ਕਲ ਜਾਏ। ਦੇਖੋ ਕਿੱਡੀ ਵੱਡੀ ਉਹਨਾਂ ਨੇ ਮੰਜ਼ਿਲ ਸਾਹਮਣੇ ਮਿੱਥ ਲਈ। ਕਹਿੰਦੇ ਨੇ ਮੇਰੀ ਇਸ ਮੁਸੀਬਤ ਨੂੰ ਦੂਰ ਕਰੋ। ਕਿਹੜੀ ਮੁਸੀਬਤ? ਆਪਾਂ ਕਹਾਂਗੇ ਕਿਤੇ ਤਨ ਦਾ ਦੁੱਖ ਆਇਆ ਏ। ਕਹਿਣ ਲੱਗੇ ਮੇਰੀ ਖਰੋ ਵਿਪਤ, ਉਹ ਵਿਪਤ ਸੀ ਕਿ ਜਿਹੜੀ ਮਾੜਿਆਂ ਫੁਰਨਿਆਂ ਨਾਲ ਮੇਰੀ ਸੰਗਤ ਏ ਨਾ, ਕਿਰਪਾ ਕਰਕੇ ਇਸ ਮੁਸੀਬਤ ਤੋਂ ਬਚਾ ਲੈ। ਇਸ ਮੁਸੀਬਤ ਵਿੱਚ ਫਸਿਆਂ ਕਈ ਜਨਮ ਨਿਕਲ ਸਕਦੇ। ਮੇਰੀ ਖਰੋ ਵਿਪਤ ਜਨ ਕਰੋ ਸੁਭਾਈ, ਮੇਰੇ ਅੰਦਰ ਨੂੰ ਪ੍ਰੇਮ ਦੀ ਭਾਵਨਾ ਦੇ, ਤੇ ਕਿਰਪਾ ਕਰੀ ਇੰਨੀ ਕੁ ਤਾਕਤ ਦੇ ਦੇ ਕਿ ਕਹਿਣ ਲੱਗੇ ਚਰਨ ਨਾ ਛਾਡੂ ਮੈਂ ਤੇਰੇ ਸਰੀਰ, ਤੇਰੇ ਚਰਨਾਂ ਨੂੰ ਨਹੀਂ ਛੱਡਣਾ। ਤੇ ਕਹਿਣ ਲੱਗੇ ਸਰੀਰ ਕਲ ਜਾਈ, ਭਾਵੇਂ ਸਰੀਰ ਨਾਸ ਹੋ ਜਾਏ ਗਲ ਜਾਏ, ਪਰ ਤੇਰੇ ਚਰਨਾਂ ਤੋਂ ਮੇਰੀ ਪ੍ਰੀਤ ਕਦੀ ਟੁੱਟੇ। ਗੁਰਮੁਖੋ ਇੱਕ ਸ਼ਬਦ ਭਗਤ ਜੀ ਦਾ ਹੋਰ ਕਹਿ ਕੇ ਮੈਂ ਭਾਈ ਸਾਹਿਬ ਦੇ ਜੀਵਨ ਵੱਲ ਆਉਣਾ ਚਾਹੁੰਦਾ, ਤੇ ਉਹਨਾਂ ਦੇ ਜੀਵਨ ਰਾਹੀਂ ਕੁਝ ਬਾਣੀ ਦੇ ਪ੍ਰਮਾਣਾਂ ਰਾਹੀਂ ਆਪ ਨਾਲ ਵਿਚਾਰ ਸਾਂਝੀ ਕਰਨੀ। ਭਗਤ ਜੀ ਦਾ ਇੱਕ ਬਚਨ ਹੁੰਦਾ ਹੈ, ਕਹਿਣ ਲੱਗੇ ਕਹਾਂ ਭਇਓ ਜੋ ਤਨ ਭਇਓ ਛਿਨ ਛਿਨ। ਇਹ ਹਜ਼ੂਰ ਦਾ ਰਵਿਦਾਸ ਜੀ ਦਾ ਬਚਨ। ਕਹਾਂ ਭਇਓ ਕੀ ਹੋਇਆ, ਜੋ ਤਨ ਭਇਓ ਛਿਨ ਛਿਨ, ਛਿਨ ਛਿਨ ਦਾ ਅਰਥ ਹੁੰਦਾ ਬੰਦ ਬੰਦ ਹੋਣਾ, ਟੁਕੜੇ ਟੁਕੜੇ ਹੋ ਜਾਣਾ, ਤੁੰਬੇ ਤੁੰਬੇ ਹੋ ਜਾਣਾ। ਕਹਿਣ ਲੱਗੇ ਕੀ ਹੋਇਆ ਕਿ ਜੇਕਰ ਮੇਰਾ ਤਨ ਵੀ ਟੁਕੜੇ ਟੁਕੜੇ ਹੋ ਜਾਏ, ਰੂੰ ਦੀ ਤਰ੍ਹਾਂ ਤੁੰਬਾ ਤੁੰਬਾ ਹੋ ਜਾਏ। ਕਾਂ ਭਇਓ ਜੋ ਤਨ ਭਇਓ ਛਿਨ ਛਿਨ, ਪ੍ਰੇਮ ਜਾਏ ਤੋ ਡਰ ਪੈ ਤੇਰੋ ਜਾਏ। ਕਹਿਣ ਲੱਗੇ ਤਨ ਦੇ ਜਾਣ ਨਾਲ ਨਹੀਂ, ਮੈਨੂੰ ਤਾਂ ਡਰ ਇਸ ਗੱਲ ਦਾ ਲੱਗਦਾ ਦਾਤਾ, ਕਿਤੇ ਇਹੋ ਜਿਹੀ ਮਨਹੂਸ ਘੜੀ ਨਾ ਆ ਜਾਏ ਕਿ ਜਿਸ ਵੇਲੇ ਮੇਰੇ ਖਿਰਦੇ ਵਿੱਚੋਂ ਤੇਰਾ ਪ੍ਰੇਮ ਨਿਕਲ ਜਾਏ। ਤਨ ਦੇ ਟੁੱਟਣ ਦਾ, ਤਨ ਦੇ ਛਿਨ ਹੋਣ ਦਾ, ਤਨ ਦੇ ਜਾਣ ਦਾ ਡਰ ਨਹੀਂ, ਡਰ ਤੇ ਇਸ ਗੱਲ ਦਾ ਹੈ ਕਿਤੇ ਤਨ ਦੇ ਹੁੰਦਿਆਂ ਅੰਦਰੋਂ ਪ੍ਰੀਤ ਨਾ ਚਲੀ ਜਾਏ। ਗੁਰਮੁਖੋ ਤੀਸਰਾ ਬਚਨ, ਮੈਂ ਭਗਤਾਂ ਦੀ ਪ੍ਰਮਾਣ ਅੱਜ ਕੁਝ ਲਏ ਨੇ ਕਿ ਭਾਈ ਸਾਹਿਬ ਦੇ ਜੀਵਨ ਦੀ ਸਾਂਝ ਪਾਉਣ ਲਈ। ਦੇਖੋ ਬਾਬਾ ਫਰੀਦ ਜੀ ਨੇ ਬੜਾ ਪਿਆਰਾ ਇੱਕ ਬਚਨ ਕਿਹਾ ਤੇ ਆਪ ਨੂੰ ਇਹ ਸ਼ਲੋਕ ਕੰਠ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਸਰੀਰ ਬੜਾ ਕੀਮਤੀ ਹੈ, ਲੱਭਦਾ ਬੜੀ ਮੁਸ਼ਕਲ ਨਾਲ ਹੈ, ਪਰ ਜੇ ਰਵਿਦਾਸ ਜੀ ਕਹਿੰਦੇ ਨੇ ਕਿ ਪ੍ਰੀਤ ਚਲੀ ਜਾਏ ਤੇ ਤਨ ਦਾ ਬਚ ਜਾਣਾ ਮੇਰੇ ਲਈ ਦੁਖਦਾਈ ਹੈ, ਪਰ ਜੇ ਪ੍ਰੀਤ ਰਹਿ ਜਾਏ, ਤਨ ਛਿਨ ਛਿਨ ਹੋ ਜਾਏ, ਸਰੀਰ ਕੱਲ ਜਾਏ ਤਾਂ ਮੈਨੂੰ ਭੈ ਨਹੀਂ। ਤੇ ਸਹਿ ਬਾਬੇ ਫਰੀਦ ਵਰਗੇ ਉਸ ਮੁਸਲਮਾਨ ਫਕੀਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਜਵਾਨੀ ਢਲਣ ਦਾ ਹਰ ਇੱਕ ਨੂੰ ਡਰ ਰਹਿੰਦਾ ਹੈ, ਤੇ ਅਸੀਂ ਯਤਨ ਕਰਨੇ ਆ ਵੀ ਜਵਾਨੀ ਦੇ ਦਿਨ ਕਿਤੇ ਨਾ ਜਾਣ। ਇਹੀ ਕਾਰਨ ਮੈਂ ਇੱਕ ਵਾਰੀ ਅਰਜ਼ ਕੀਤੀ ਸੀ ਕਿ ਜਦੋਂ ਕਿਤੇ ਕਿਸੇ ਬਜ਼ੁਰਗ ਕੋਲ ਬੈਠੋ, ਉਹ ਜ਼ਿਆਦਾਤਰ ਆਪਣੀ ਜਵਾਨੀ ਦੀਆਂ ਗੱਲਾਂ ਪਰਤ ਪਰਤ ਕੇ ਦੁਹਰਾਉਂਦਾ ਹੈ। ਜਵਾਨੀ ਇੱਕ ਆਪਣੇ ਆਪ ਵਿੱਚ ਨਸ਼ਾ ਹੈ, ਜਵਾਨੀ ਇੱਕ ਆਪਣੇ ਆਪ ਵਿੱਚ ਗਰੂਰਤ ਹੈ। ਤੇ ਸਾਹਿਬ ਨੇ ਜਦੋਂ ਵੀ ਕਿਤੇ ਹੰਕਾਰ ਸ਼ਬਦ ਵਰਤਿਆ ਤੇ ਦੋ ਅੱਖਰ ਪਹਿਲਾਂ ਲਏ ਨੇ, ਇੱਕ ਜਵਾਨੀ ਤੇ ਦੂਜਾ ਰੁਪਈਆ। ਹਜ਼ੂਰ ਦੇ ਬਚਨ ਆਪਾਂ ਪੜ੍ਹਨੇ, ਧਨ ਜੋਬਣ ਦੋ ਵੈਰੀ ਹੋਏ ਜਿਨੀ ਰੱਖੇ ਲੰਗਲਾਏ, ਜਾਂ ਹਜ਼ੂਰ ਨੇ ਬਚਨ ਕੀਤਾ ਜੋਬਨ ਧਨ ਪ੍ਰਭਤਾ ਕੈ ਮਾਧਮ ਹੈ, ਜਵਾਨੀ ਤੇ ਦੌਲਤ ਦੋਨਾਂ ਨੂੰ ਇਕੱਠਿਆਂ ਕੀਤਾ। ਸਹਿ ਬਾਬੇ ਫਰੀਦ ਜੀ ਨੇ ਬਚਨ ਕਿਹਾ, ਕਹਿਣ ਲੱਗੇ ਕਿ ਜਵਾਲੀ ਢਲਣ ਦਾ ਹਰ ਇੱਕ ਨੂੰ ਭੈ ਖਾਂਦਾ ਪਿਆ ਕਿ ਕਿਤੇ ਜਵਾਨੀ ਮੇਰੀ ਚਲੀ ਨਾ ਜਾਏ, ਤੇ ਕਹਿੰਦੇ ਨੇ ਮੈਨੂੰ ਸਭ ਤੋਂ ਵੱਡਾ ਇਹ ਭੈ ਪਿਆ ਖਾਂਦਾ ਹੈ ਕਿ ਜਵਾਨੀ ਬੇਸ਼ੱਕ ਚਲੀ ਜਾਏ ਪਰ ਮੇਰੇ ਮਾਲਕਾ ਕਿਤੇ ਤੇਰੇ ਅੰਦਰੋਂ ਜਿਹੜੀ ਮੇਰੇ ਅੰਦਰ ਤੇਰੇ ਨਾਮ ਦੀ ਪ੍ਰੀਤ ਬਣੀ ਹੈ ਕਿਤੇ ਉਹ ਪ੍ਰੀਤ ਨਾ ਚਲੀ ਜਾਏ, ਕਿਉਂਕਿ ਤੇਰੇ ਪਿਆਰ ਤੋਂ ਬਿਨਾਂ ਤੇਰੇ ਪ੍ਰੇਮ ਤੋਂ ਬਿਨਾਂ ਮੇਰੇ ਮਾਲਕ ਜਵਾਨੀ ਇਸ ਤਰ੍ਹਾਂ ਹੈ ਕਿ ਜਿਵੇਂ ਉਸ ਰੁੱਖ ਜਿਹਦੀਆਂ ਜੜ੍ਹਾਂ ਸੁੱਕ ਜਾਣ ਤੇ ਸੁੱਕੇ ਰੁੱਖ ਦੇ ਨੇੜੇ ਤਾਂ ਪੰਛੀ ਵੀ ਨਹੀਂ ਢੁੱਕਦੇ, ਪ੍ਰਭੂ ਪ੍ਰੇਮ ਤੋਂ ਬਿਨਾਂ ਜਿਤਨੇ ਮਰਜ਼ੀ ਸੁੱਖ ਨੇ ਪਰ ਬੰਦੇ ਦੀ ਜ਼ਿੰਦਗੀ ਸੁੱਕੇ ਰੁੱਖ ਦੀ ਤਰ੍ਹਾਂ। ਸਾਹਿਬ ਨੇ ਸ਼ਬਦ ਵਰਤੇ ਕਿ ਜੋਬਨ ਜਾਂਦੇ ਨਾ ਡਰਾਂ, ਮੈਨੂੰ ਜਵਾਨੀ ਜਾਣ ਦਾ ਕੋਈ ਭੈ ਨਹੀਂ ਕੋਈ ਡਰ ਨਹੀਂ, ਪਰ ਇੱਕ ਸ਼ਰਤ ਮੇਰੀ ਹੈ ਦਾਤਾ, ਸ਼ਰਤ ਨਹੀਂ ਬੇਨਤੀ ਹੈ, ਜੇ ਸਹਿ ਪ੍ਰੀਤ ਨਾ ਜਾਏ, ਜਵਾਨੀ ਚਲੀ ਜਾਏ ਪਰ ਪ੍ਰੀਤ ਨਿਭ ਜਾਏ। ਇਹ ਨਹੀਂ ਕਿ ਜਵਾਨੀ ਰੱਖਣ ਦੀ ਖਾਤਰ ਮੈਂ ਤੇਰੇ ਚਰਨਾਂ ਨਾਲੋਂ ਪ੍ਰੀਤ ਤੋੜ ਦਿਆਂ। ਦੇਖੋ ਇੱਕੋ ਮਤ ਹੈ ਸਾਰੇ ਭਗਤਾਂ ਦਾ, ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ, ਕਿਉਂਕਿ ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਕਿੰਨੀਆਂ ਜਵਾਨੀਆਂ ਸੁੱਕ ਗਈਆਂ ਸੜ ਗਈਆਂ, ਉਹ ਜਵਾਨੀ ਬਚਾਉਂਦੇ ਰਹੇ ਪਰ ਰੱਬ ਦੇ ਚਰਨਾਂ ਦੀ ਪ੍ਰੀਤ ਹਿਰਦੇ ਵਿੱਚੋਂ ਨਿਕਲ ਗਏ। ਭਾਈ ਸਾਹਿਬ ਭਾਈ ਮਤੀ ਦਾਸ ਜੀ ਗੁਰਸਿੱਖ ਘਰਾਣਾ ਹੈ, ਇਹ ਛਿੱਬਰ ਪਰਿਵਾਰ ਵਿੱਚੋਂ ਸਨ। ਇਸ ਕਰਕੇ ਮੈਂ ਅਰਜ਼ ਕਰਨ ਲੱਗਾ, ਕਈ ਵਾਰੀ ਅਸੀਂ ਸ਼ਬਦ ਵਰ ਦਿੰਦੇ ਹਾਂ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਬ੍ਰਾਹਮਣ ਨੇ ਆਪਣੀ ਛੁਰੀ ਚਲਾਈ, ਪਰ ਕਦੀ ਇੱਕ ਸ਼ਬਦ ਨੂੰ ਲੈ ਕੇ ਨਫ਼ਰਤ ਨਾ ਕਰਿਓ ਤੇ ਜਿਹੜੀ ਗੱਲ ਸਾਡੇ ਵਿੱਚ ਬਹਿ ਚੁੱਕੀ ਨਿਕਲਦੀ ਕੋਈ ਨਹੀਂ। ਆਪ ਨਾ ਦੇਹ ਚੁਰੂ ਪਰ ਪਾਨੀ, ਅਸੀਂ ਕਹਿੰਦੇ ਹਾਂ ਬ੍ਰਾਹਮਣ ਨਾ ਤਾਂ ਬ੍ਰਾਹਮਣ ਤਾਂ ਰਹਿਣੀ ਨਹੀਂ ਸੀ ਚਾਹੀਦਾ, ਬ੍ਰਾਹਮਣ ਸ਼ਬਦ ਤੋਂ ਨਫ਼ਰਤ ਕਰਦੇ ਹਾਂ, ਪਰ ਕਦੀ ਇਸ ਘਰਾਣੇ ਨੂੰ ਪੜ੍ਹ ਕੇ ਦੇਖਿਓ ਕਿ ਛਿੱਬਰ ਘਰਾਣਾ ਬ੍ਰਾਹਮਣ ਪਰਿਵਾਰ ਵਿੱਚੋਂ। ਭਾਈ ਮਤੀ ਦਾਸ, ਭਾਈ ਸਤੀ ਦਾਸ, ਦੇਖੋ ਉਸ ਤੋਂ ਅਗਲੀ ਗੱਲ, ਇਹ ਦੁਨੀਆਂ ਵਿੱਚ ਰੱਬ ਨੇ ਕੋਈ ਵੀ ਫਿਰਕਾ ਐਸਾ ਨਹੀਂ ਜਿਹਦੇ ਵਿੱਚ ਚੰਗੇ ਤੇ ਮੰਦੇ ਲੋਕ ਨਾ ਮਿਲਣ, ਦੋਨੋਂ ਤਰ੍ਹਾਂ ਦੇ ਲੋਕ ਮਿਲਣਗੇ, ਪਰ ਇਹ ਆਪਾਂ ਦੇਖਣਾ ਵੀ ਆਪਾਂ ਸਾਂਝ ਕਿਹਦੇ ਨਾਲ ਪਾ ਕੇ ਤੁਰਨਾ। ਕਦੀ ਤੁਸੀਂ ਪਹਾੜ ਤੇ ਜਾਇਓ, ਉੱਥੇ ਇੱਕ ਬੂਟੀ ਮਿਲਦੀ, ਅਕਸਰ ਜਿਹੜੇ ਸੱਜਣ ਹੇਮਕੁੰਡ ਸਾਹਿਬ ਨੂੰ ਜਾਂਦੇ ਨੇ ਉੱਥੇ ਵੀ ਰਸਤੇ ਵਿੱਚ ਆਉਂਦੀ, ਜੇ ਕਿਤੇ ਉਸ ਬੂਟੀ ਨਾਲ ਤਨ ਟੱਚ ਕਰ ਜਾਏ ਨਾ ਤੇ ਸਾਰੇ ਸਰੀਰ ਤੇ ਕੁਦਮ ਖਾਜ ਹੋਣ ਲੱਗ ਪੈਂਦੀ, ਸਾਰਾ ਸਰੀਰ ਧਰਫੜ ਧਰਫੜ ਹੋ ਜਾਂਦਾ। ਤੇ ਉਸੇ ਬੂਟੀ ਦੀਆਂ ਜੜ੍ਹਾਂ ਵਿੱਚ ਜਿੱਥੇ ਉਹ ਉੱਗੀ ਹੋਵੇਗੀ ਉਹਦੇ ਥੱਲੇ ਇੱਕ ਹੋਰ ਬੂਟੀ ਹੁੰਦੀ ਹੈ, ਉਹਨੂੰ ਪਾਲਕ ਬੂਟੀ ਕਹਿੰਦੇ ਨੇ ਆਮ ਤੌਰ ਤੇ। ਉਸੇ ਬੂਟੀ ਨੂੰ ਤੋੜ ਕੇ ਤਨ ਤੇ ਮਲੋ ਤੇ ਇੱਕੋ ਦਮ ਦੁੱਖ ਕੱਟਿਆ ਜਾਂਦਾ। ਜੇ ਉੱਥੇ ਦੁੱਖ ਵਾਲਾ ਪੈਦਾ ਹੋਇਆ ਤੇ ਨਾਲ ਦੁੱਖ ਦੂਰ ਕਰਨ ਵਾਲਾ ਵੀ ਹੈ। ਜੇ ਰੱਬ ਨੇ ਕੀਮਤੀ ਫਲ ਪੈਦਾ ਕੀਤੇ ਨੇ ਜਿਹੜੇ ਸਰੀਰ ਨੂੰ ਰਸ ਦਿੰਦੇ ਨੇ, ਤੇ ਸੱਚ ਜਾਣੋ ਮੋਹਰਾ ਵੀ ਦੇਖੋ ਜ਼ਹਿਰ ਵਰਗੇ ਫਲ ਵੀ ਕਈ ਨੇ ਜਿਨ੍ਹਾਂ ਦੇ ਖਾਣ ਨਾਲ ਬੰਦੇ ਦੀ ਮੌਤ ਵੀ ਹੋ ਜਾਂਦੀ। ਸਤਿਗੁਰੂ ਨੇ ਬਾਣੀ ਵਿੱਚ ਬਿਲਕੁਲ ਸਪਸ਼ਟ ਕੀਤਾ, ਕਹਿਣ ਲੱਗੇ ਐਵੇਂ ਨਫ਼ਰਤ ਦੀ ਪੰਡ ਨਾ ਚੁੱਕ ਕੇ ਤੁਰਿਆ ਫਿਰੀ, ਬਿਖ ਅੰਮ੍ਰਿਤ ਕਰਤਾਰ ਉਪਾਏ, ਜ਼ਹਿਰ ਤੇ ਅੰਮ੍ਰਿਤ ਰੱਬ ਨੇ ਪੈਦਾ ਕੀਤੇ। ਸੰਸਾਰ ਬਿਰਖ ਕੋ ਦੋਏ ਫਲ ਲਾਏ, ਉਹਨੇ ਰਿੱਖ ਰੁੱਖ ਨੂੰ ਇੱਕ ਟਾਣੀ ਤੇ ਅੰਮ੍ਰਿਤ ਲਾ ਦਿੱਤਾ ਹੈ, ਇੱਕ ਟਾਣੀ ਤੇ ਬਿਖ ਲਾ ਦਿੱਤਾ ਹੈ। ਪਰ ਜੇ ਤੂੰ ਨਫ਼ਰਤ ਕਰਕੇ ਚੱਲਿਓ, ਹੁਣ ਆਖਰ ਉਹ ਵੀ ਬ੍ਰਾਹਮਣ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਿਆਂ ਨੂੰ ਗ੍ਰਿਫਤਾਰ ਕਰਾਉਂਦਾ ਪਿਆ, ਪਰ ਹੈ ਨੇ ਗੁਰਸਿੱਖ। ਭਾਈ ਸਾਹਿਬ ਭਾਈ ਮਤੀ ਦਾਸ, ਘਰਾਣਾ ਤਾਂ ਪਿੱਛੋਂ ਉਹ ਹੀ ਤੁਰਿਆ ਹੁੰਦਾ, ਪਰ ਉਹ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਅੱਜ ਦੋ ਪਾੜ ਹੋਣ ਲਈ ਤਿਆਰ ਖਲੋਤਾ। ਦੇਖੋ ਇੱਕ ਉਹ ਮੁਸਲਮਾਨ ਹੈ ਜਿਹੜਾ ਗੁਰੂ ਤੇਗ ਬਹਾਦਰ ਜੀ ਦੇ ਪੋਤਿਆਂ ਨੂੰ ਉਹ ਕੋਹ ਕੋਹ ਕੇ ਸ਼ਹੀਦ ਪਿਆ ਕਰਦਾ ਹੈ, ਤੇ ਇੱਕ ਉਹ ਵੀ ਦੋ ਮੁਸਲਮਾਨ ਭਰਾ ਨੇ ਜਿਹੜੇ ਸਾਰੀ ਸਾਰੀ ਰਾਤ ਘਰ ਅੱਗੇ ਖਲੋਤੇ ਰਹਿੰਦੇ ਨੇ ਤੇ ਕਹਿੰਦੇ ਨੇ ਕਲਗੀ ਵਾਲਿਆ ਕਿ ਸਾਨੂੰ ਮਾਰ ਕੇ ਤਾਂ ਅੰਦਰ ਕੋਈ ਆ ਸਕਦਾ, ਸਾਡੇ ਜਿਉਂਦੇ ਜੀ ਤੇਰੇ ਵੱਲ ਕੋਈ ਤੱਕ ਵੀ ਨਹੀਂ ਸਕਦਾ, ਹੈ ਉਹ ਮੁਸਲਮਾਨ। ਤੇ ਗੁਰੂ ਕਲਗੀ ਵਾਲੇ ਜਦੋਂ ਫਿਰ ਹੁਕਮਨਾਮਾ ਲਿਖਦੇ ਨੇ। ਮੈਂ ਇੱਥੇ ਇਸ ਕਰਕੇ ਥੋੜਾ ਜਿਹਾ ਅਰਜ਼ ਕਰਨੀ ਚਾਹੁੰਦਾ ਆਪਣੇ ਮਨ ਨੂੰ ਸਮਝਾਉਣ ਲਈ ਦਾਤਾ ਕਿ ਅੰਦਰੋਂ ਦਵੈਸ਼ ਕਿਤੇ ਮਰੇ ਸਾਡੇ, ਕਿਉਂਕਿ ਸਾਹਿਬ ਕਹਿੰਦੇ ਨੇ ਜੇ ਅੰਦਰ ਦਵੈਸ਼ ਪਲਦੀ ਰਹੀ ਤੇ ਕਦੀ ਨਾਮ ਫਲੀਭੂਤ ਨਹੀਂ ਹੋਣਾ। ਇੱਕ ਤੁਕ ਅਸੀਂ ਬੜੀ ਵਾਰੀ ਪੜ੍ਹਨੇ ਹਾਂ, ਜੇ ਇੱਕ ਹੋਏ ਤਾਂ ਉਗਵੈ। ਹੁਣ ਗੁਰਮੁਖੋ ਚੇਤੇ ਰੱਖੋ, ਇੱਕ ਦਾ ਅਰਥ ਆਪਾਂ ਇੱਥੇ ਕਰਨੇ ਹਾਂ, ਜੇ ਦਾਣਾ ਇੱਕ ਰਹੇਗਾ ਤੇ ਜੇ ਦਾਣਾ ਦੁਪਾੜ ਹੋ ਜਾਏ ਨਾ ਤੇ ਜਿੰਨਾ ਮਰਜ਼ੀ ਖੇਤ ਵਾਹਿਆ ਹੋਵੇ ਖਾਦ ਪਾਈ ਹੋਵੇ ਉਹ ਦਾਣਾ ਕਦੀ ਵੀ ਪ੍ਰਫੁੱਲਤ ਨਹੀਂ ਹੁੰਦਾ ਜਿਹੜਾ ਦੋ ਪਾੜ ਹੋ ਜਾਏ ਤੇ ਸਾਹਿਬ ਨੇ ਕਿਹਾ ਬਾਣੀ ਵਿੱਚ ਕਹਿਣ ਲੱਗੇ ਦੀਓ ਬੀਜ ਪੱਤ ਲੈ ਗਏ ਆਪ ਕਿਉਂ ਉਗਵੈ ਦਾਲ ਦਾਣਾ ਇੱਕ ਏ ਦਾਲ ਉਦੋਂ ਬਣਦੀ ਏ ਜਦੋਂ ਦਾਣੇ ਦੇ ਦੋ ਟੁਕੜੇ ਹੋ ਗਏ ਤੇ ਗੁਰਮੁਖਾ ਦੋ ਟੁਕੜੇ ਹੋਏ ਦਾਣਾ ਦਾਲ ਬਣ ਜਾਏ ਤੇ ਉਹ ਨਹੀਂ ਪੁੰਗਰਦਾ ਤੇ ਜਿਹੜਾ ਮਨ ਦਵੈਸ਼ ਵਿੱਚ ਦੋ ਟੁਕੜੇ ਹੋ ਗਿਆ ਜਿੰਨੇ ਮਰਜ਼ੀ ਧਰਮ ਕਰਮ ਕਰੀ ਜਾਏ ਉਹਦੇ ਅੰਦਰ ਵੀ ਰੂਹਾਨੀਅਤ ਨਹੀਂ ਪੁੰਗਰਦੀ ਸਭ ਸਪਸ਼ਟ ਜੀ ਗੱਲ ਏ ਇੱਕ ਹੋਏ ਤਾਂ ਉਗਵੇ ਅੰਦਰ ਦੀ ਇਕਾਗਰਤਾ ਹੋਵੇ ਅੰਦਰ ਦੀ ਦਵੈਸ਼ ਮਿੱਟੀ ਹੋਵੇ ਤੇ ਕਹਿਣਾ ਬਹੁਤ ਸੁੱਖ ਹੈ ਇਹਨੂੰ ਮਿਟਾਉਣ ਲਈ ਬਹੁਤ ਘਾਲਣਾ ਦੀ ਲੋੜ ਹੈ ਸਾਹਿਬ ਜੀ ਨੇ ਕਿਰਪਾ ਕੀਤੀ ਜਿਹੜੀ ਅਰਜ਼ ਮੈਂ ਕਰ ਰਿਹਾ ਦੇਖੋ ਉਹ ਮੁਸਲਮਾਨ ਨੇ ਇੱਕ ਕਹਿ ਰਿਹਾ ਵੀ ਇਹਨਾਂ ਬੱਚਿਆਂ ਨੂੰ ਖਤਮ ਕੀਤਾ ਜਾਏ ਤੇ ਦੂਜਾ ਭਰੀ ਹੋਈ ਕਚਹਿਰੀ ਵਿੱਚ ਖਲੋ ਕੇ ਹਾਹ ਦਾ ਨਾਰਾ ਮਾਰਦਾ ਨਹੀਂ ਹੋਏ ਕਿ ਇਹਨਾਂ ਬੱਚਿਆਂ ਤੇ ਜ਼ੁਲਮ ਕਰਨਾ ਖੁਦਾ ਨੇ ਤੁਹਾਡੇ ਉੱਤੇ ਕਹਿਰ ਦੀ ਖਨੇਰੀ ਚਾ ਦੇਣੀ ਹੈ ਪਰ ਦੇਖੋ ਉਹ ਦੋਨੋਂ ਭਰਾ ਗੁਰੂ ਕਲਗੀਧਰ ਜੀ ਦਾ ਪਲਕ ਵੀ ਚੁੱਕਦੇ ਪਏ ਨੇ ਤੇ ਗੁਰੂ ਕਲਗੀਧਰ ਜਦੋਂ ਮੁੜਦਿਆਂ ਨੂੰ ਹੁਕਮਨਾਮਾ ਦਿੰਦੇ ਨੇ ਵੈਸੇ ਹੁਕਮਨਾਮਾ ਇੱਥੇ ਅਰਜ਼ ਵੀ ਕੀਤਾ ਮੈਂ ਦੁਹਰਾ ਦੇਣਾ ਮਾਛੀਵਾੜੇ ਦੇ ਨਗਰ ਨੂੰ ਦੋ ਹੁਕਮਨਾਮੇ ਕਲਗੀਧਰ ਦੇ ਮਿਲੇ ਨੇ ਦੋਨੋਂ ਹੀ ਹੁਕਮਨਾਮੇ ਅੱਜ ਵੀ ਭਾਈ ਗਨੀ ਖਾਨ ਤੇ ਨਬੀ ਖਾਨ ਦਾ ਜਿਹੜਾ ਘਰ ਹੈ ਉਹਦੇ ਵਿੱਚ ਫੋਟੋ ਸਟੇਟ ਮਿਲਦੀ ਇੱਕ ਤਾਂ ਹੁਕਮਨਾਮਾ ਮਾਛੀਵਾੜੇ ਦੀ ਸੰਗਤ ਨੂੰ ਤੇ ਦੂਜਾ ਹੁਕਮਨਾਮਾ ਮਾਛੀਵਾੜੇ ਭਾਈ ਗਨੀ ਖਾਨ ਤੇ ਨਬੀ ਖਾਨ ਜਿਹੜਾ ਸੰਗਤ ਨੂੰ ਹੁਕਮਨਾਮਾ ਉਹ ਕਿਸੇ ਦੇ ਖੱਤੀ ਆਇਆ ਤੇ ਜਿਹੜਾ ਹੁਕਮਨਾਮਾ ਭਾਈ ਗਨੀ ਖਾਨ ਤੇ ਨਬੀ ਖਾਨ ਨੂੰ ਮਿਲਿਆ ਉਹਨਾਂ ਨੂੰ ਆਪਣੇ ਸਾਹਮਣੇ ਬਿਠਾ ਕੇ ਤੇ ਕਲਗੀ ਵਾਲੇ ਨੇ ਆਪਣੀ ਕਲਮ ਨਾਲ ਉਸ ਹੁਕਮਨਾਮੇ ਨੂੰ ਲਿਖਾਇਆ ਤੇ ਆਪ ਜੀ ਜਦੋਂ ਹੁਕਮਨਾਮੇ ਕਦੀ ਪੜ੍ਹੋ ਵੈਸੇ ਵੱਖਰਾ ਪ੍ਰਕਰਨ ਏ ਹਜ਼ੂਰ ਆਪ ਸਾਰਾ ਕਲਮ ਨਾਲ ਨਹੀਂ ਸਨ ਲਿਖਦੇ ਜਦੋਂ ਕਿਸੇ ਨੂੰ ਹੁਕਮਨਾਮਾ ਲਿਖਣਾ ਆਪ ਉੱਤੇ ਇੱਕ ਤੁਕ ਪਾ ਦੇਣੀ ਜਾਂ ਇਬਾਰਤ ਪਾ ਦੇਣੀ ਜਾਂ ਇੱਕ ਤਾਂ ਤੱਤਾ ਪਾ ਦੇਣਾ ਇਹਦਾ ਮਤਲਬ ਇੱਕ ਤੋਲਾ ਸੋਨਾ ਤੇ ਅੱਗੇ ਫਿਰ ਜਿਹੜੇ ਲਿਖਾਰੀ ਸਨ ਹੁਕਮਨਾਮਾ ਲਿਖਦੇ ਸਨ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ ਦੇਖੋ ਹੁਕਮਨਾਮਾ ਲਿਖਾਰੀ ਲਿਖਦਾ ਤੇ ਕਹਿਣ ਲੱਗੇ ਸਤਿਗੁਰੂ ਜੀ ਕੀ ਆਗਿਆ ਹੈ ਜਦੋਂ ਆਗਿਆ ਸ਼ਬਦ ਆ ਜਾਂਦਾ ਇਹਦਾ ਮਤਲਬ ਕਿ ਹਜ਼ੂਰ ਆਪ ਹੁਕਮਨਾਮਾ ਲਿਖਾਉਂਦੇ ਨੇ ਤੇ ਲਿਖਣ ਵਾਲਾ ਹੋਰ ਸ਼ਬਦ ਹੈ ਗਨੀ ਖਾਨ ਤੇ ਨਬੀ ਖਾਨ ਨੂੰ ਕਹਿ ਰਹੇ ਨੇ ਕਿ ਸਤਿਗੁਰੂ ਜੀ ਕੀ ਆਗਿਆ ਹੈ ਗਨੀ ਖਾਨ ਨਬੀ ਖਾਨ ਇਹ ਜੋ ਹੈ ਇਹਦਾ ਮਤਲਬ ਇਹ ਜਿਹੜੇ ਦੋਨੋਂ ਭਰਾ ਨੇ ਕਿੱਡਾ ਵੱਡਾ ਮਾਣ ਦਿੱਤਾ ਕਹਿਣ ਲੱਗੇ ਸੇ ਮੇਰੇ ਫਰਜ਼ੰਦਾਂ ਸੇ ਬਹਿਜ ਹੈ ਇਹ ਮੇਰੇ ਪੁੱਤਰਾਂ ਤੋਂ ਮੈਨੂੰ ਵੱਧ ਪਿਆਰੇ ਜੇ ਗਨੀ ਖਾਨ ਤੇ ਨਬੀ ਖਾਨ ਉਹ ਮੁਸਲਮਾਨ ਨੇ ਅੱਜ ਤੀਕਰਾਂ ਜਦੋਂ ਕਿਤੇ ਮਾਛੀਵਾੜੇ ਜਾਈਦਾ ਹੈ ਨਾ ਤੇ ਆਪ ਜਾਓ ਤੇ ਦਰਸ਼ਨ ਜ਼ਰੂਰ ਕਰਿਆ ਕਰੋ ਇਹੋ ਜਿਹੇ ਥਾਵਾਂ ਤੇ ਕਿਉਂਕਿ ਇਹੋ ਜਿਹੀਆਂ ਥਾਵਾਂ ਤੇ ਦਰਸ਼ਨ ਕਰਕੇ ਸਿਦਕ ਪਲਦਾ ਹੁੰਦਾ ਹੈ ਸਿਦਕ ਪਲਦਾ ਹੈ ਉਸ ਥਾਂ ਤੇ ਅੱਜ ਵੀ ਜਾਈਦਾ ਅੰਦਰ ਗੁਰਦੁਆਰਾ ਜਦੋਂ ਲੰਘ ਕੇ ਜਾਈਏ ਅੰਦਰ ਗੁਰਦੁਆਰਾ ਸਾਹਿਬ ਏ ਤੇ ਬਾਹਰ ਦੋਨਾਂ ਭਰਾਵਾਂ ਦੀਆਂ ਕਬਰਾਂ ਅਜੇ ਵੀ ਬੂਹੇ ਵਿੱਚ ਨੇ ਕੀ ਕਬਰ ਅਸਥਾਨ ਮਾਛੀਵਾੜੇ ਤੋਂ ਬਾਹਰ ਨਹੀਂ ਹੋਵੇਗਾ ਜਿੱਥੇ ਮੁਸਲਮਾਨਾਂ ਨੂੰ ਦਫਨਾਇਆ ਜਾਂਦਾ ਸੀ ਦੋਨਾਂ ਭਰਾਵਾਂ ਦੀਆਂ ਕਬਰਾਂ ਬੂਹੇ ਵਿੱਚ ਕਿਉਂ ਆਪਣੇ ਘਰ ਵਿੱਚ ਹੀ ਕਿਉਂ ਤੇ ਕਹਿੰਦੇ ਸਨ ਭਾਵਨਾ ਵਾਲੇ ਡਾਕਟਰ ਬਲਬੀਰ ਸਿੰਘ ਹੋਰਾਂ ਨੇ ਇੱਕ ਕਿਤਾਬ ਲਿਖੀ ਕਿਤਾਬਾਂ ਤੇ ਉਹਨਾਂ ਦੀਆਂ ਕਈ ਨੇ ਲੰਮੀ ਨਜ਼ਰ ਉਹਦੇ ਵਿੱਚ ਇੱਕ ਲੇਖ ਹੈ ਆਬਦਾਰ ਮੋਤੀ ਕਦੀ ਪੜ੍ਹਿਓ ਉਹ ਪੂਰੇ ਦਾ ਪੂਰਾ ਲੇਖ ਜਿਹੜਾ ਭਾਈ ਗਨੀ ਖਾਨ ਤੇ ਨਬੀ ਖਾਨ ਨਾਲ ਸੰਬੰਧਿਤ ਹੈ ਮੈਂ ਖਿੰਨ ਵਿੱਚੋਂ ਨਿਕਲਿਆ ਇਹ ਜ਼ਰੂਰੀ ਸੀ ਹੁਣ ਉਹਨਾਂ ਦੋਨਾਂ ਭਰਾਵਾਂ ਦੀਆਂ ਕਬਰਾਂ ਦਰਵਾਜ਼ੇ ਵਿੱਚ ਕਿਉਂ ਤੇ ਘਰ ਵੀ ਕਿਉਂ ਤੇ ਉਹ ਲਿਖਦੇ ਨੇ ਕਿ ਜਦੋਂ ਉਹਨਾਂ ਦਾ ਅੰਤਲਾ ਸਮਾਂ ਆਉਂਦਾ ਉਹ ਕਹਿੰਦੇ ਨੇ ਕਿ ਗੁਰੂ ਕਲਗੀਧਰ ਜੀ ਦੀ ਸੇਵਾ ਕੀਤੀ ਇਸ ਬੂਹੇ ਵਿੱਚ ਖਲੋ ਕੇ ਹੁਣ ਇਹ ਘਰ ਗਨੀ ਖਾਨ ਦਾ ਨਹੀਂ ਇਹ ਘਰ ਗੁਰੂ ਗੋਬਿੰਦ ਸਿੰਘ ਦਾ ਹੋ ਗਿਆ ਸ਼ਬਦ ਕੈਸੇ ਸਨ ਇਹ ਘਰ ਸਾਡਾ ਨਹੀਂ ਇਹ ਘਰ ਗੁਰੂ ਗੋਬਿੰਦ ਸਿੰਘ ਦਾ ਹੋ ਗਿਆ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਮਰਨ ਤੋਂ ਬਾਅਦ ਵੀ ਸਾਡੀਆਂ ਕਬਰਾਂ ਬੂਹੇ ਵਿੱਚ ਹੋਣ ਤੇ ਕਲਗੀ ਵਾਲੇ ਦੇ ਸਿਦਕ ਵਾਲੇ ਆਉਣ ਉਹਨਾਂ ਦੇ ਚਰਨਾਂ ਦੀ ਖਾਕ ਸਾਡੀ ਕਬਰ ਉੱਤੇ ਪੈਂਦੀ ਹੈ ਅੱਜ ਵੀ ਦੋਨਾਂ ਭਰਾਵਾਂ ਦੀਆਂ ਕਬਰਾਂ ਜਾਓ ਜਾਂਦਿਆਂ ਸੱਜੇ ਹੱਥ ਨੇ ਉੱਥੇ ਹਜ਼ੂਰ ਹੁਕਮਨਾਮਾ ਲਿਖਦੇ ਨੇ ਕਿ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਤੇ ਜੋ ਉੱਥੇ ਇਬਾਰਤ ਲਿਖੀ ਏ ਸਤਿਗੁਰੂ ਜੀ ਕੀ ਆਗਿਆ ਹੈ ਗਨੀ ਖਾਂ ਨਬੀ ਖਾਂ ਇਹ ਜੋ ਹੈ چھ میرے فرزندہ سے بیج ہیں تے اگلی تو کے اے میرے کم آئے ہیں۔ کہن لگے جو سکھ ان کی خدمت اندر رجو رہے گا، جڑا سکھ انہاں دی خدمت وچ انہاں دی سیوا وچ، اوتے شبد خدمت لکھے تے اوہی اکھر آپ نوں سانجھے کر رہے ہیں جو صاحب نے لکھائے نے۔ جو سکھ ان کی خدمت اندر رجو رہے گا سو نہال ہوگ، وہ نہال ہوئے گا۔ دوجی بخشش کیتی، کہن لگے اس اوپر میری نظر ہوگ، وہ دے اوتے میری کرپا ہوئے گی۔ تے تیجا شبد کیا کہن لگا، اس اوپر صاحب کہندے میرا ہاتھ ہوگ، وہ دے تے میں اپنا ہاتھ رکھاں گا جڑا انہاں دی خدمت کرے گا۔ جو سکھ ان کی خدمت اندر رجو رہے گا سو نہال ہوگ، اس اوپر میری نظر ہوگ جاں کرپا ہوگ۔ تے شبد ورتیاں اس اوپر میرا ہاتھ ہوگ، اے جو ہیں اے میرے ہیں۔ واہگرو یہی تا جی ساری زندگی تڑپنے، داتا کدی تیرے رسنا تو نکلے تو یہ کہہ دیں بھی یہ میرے نے اپنے نے۔ جنہاں نوں گرو کہہ دے یہ میرے نے، کوئی چھوٹا جا رتبہ نہیں ہے کہہ دینا، لکھ کے دے دینا اے میرے نے۔ تے جنہاں نوں میرے کہہ دیتا کون جمعے ہیں، جنہوں کلگی والا کہہ دے میرے نے لوک پر لوک وچ انہاں دا کوئی لکھا کوئی سکے۔ کہن لگے اے جو ہیں سے میرے ہیں، جو سکھ ان کی سیوا کرے گا سو میری سیوا کرے گا۔ حضور نے یہ شبد لکھ دیتے۔ ہن وہ بھی مسلمان نے جدو دنیا وچرنا ہے، یہ گل دھیان رکھیے، نہ سارے رخ نو کدی چنگے پھل لگتے ہیں نہ کدی سارے مندے لگتے ہیں۔ ایک تانی نو رب نے زہر لایا ہے، دوجی تانی نو امرت لایا ہے۔ ایک تانی تے دشٹ برتی والے نے، دوجی تانی تے سنت برتی والے نے۔ ایک تانی تے ساکت برتی والے نے، دوجی تانی تے ست برتی والے نے۔ پر یہ پرمیشور نے آد کال تو کھیڑ چلائیے تے رہندی دنیا تک یہ چلدی رہنی، کوئی نہیں انہوں مٹ سکتا، سوال ہی نہیں پیدا ہوندا۔ خیر میں اپنے وشے والا ہاں، بھائی صاحب بھائی متی داس تے بھائی ستی داس، بھائی جتی داس، بھائی سخی داس۔ حیرانگی کی گل اے کہ گرو تیگ بہادر جی دے گھر اندر ایک گرمکھ پیارے ہوئے نے بھائی درگاہ مل، او حضور دے دیوان سن۔ کچھ ودوان یہ بھی لکھتے ہیں کہ بھائی درگاہ مل بھائی متی داس جی دے چاچا جی نے، حضور دے گھر دے دیوان نے۔ تے جدو صاحب گرو تیگ بہادر جی کول بھائی دیوان بھائی درگاہ مل نے کیا، مہاراج ہن شریر وڈیرا ہو گیا، سیوا نہیں میرے تو ہو رہی۔ تے حضور نے کیا تسی گرو گرو جپو، تے جڑی دیوان دی پدوی سی او بھائی صاحب بھائی متی داس نوں دتی گئی۔ گرو گھر دے دیوان نے بھائی صاحب بھائی متی داس تے ستی داس، یہ سکے دونوں برا گرو تیگ بہادر جی دی چرن شرن وچ رہندے نے۔ تے ستی داس اینے ودوان نے، ہر ایک گرمکھ نے قلم چک کے جدو صاحب دی شہیدی لکھی ایک گل پروان کیتی ہے کہ جدو گرو تیگ بہادر چاندنی چوک ول گئے نے تے جڑے بچن کردے سن انہاں بچنا دا الٹھا بھائی ستی داس فارسی وچ کر لیندے سن۔ اینے سیانے ودوان، پر او رچناواں او لکھت ساڈے تک پہنچی نہ، حاکم دے خط آئی، یہ منیا جاندا ہے صاحب گرو تیگ بہادر سچے پاتشاہ آنند پور صاحب دی ترتی تو ترے نے، تے دلی نو شہادت دا جام پین دے لئی۔ تے جدو او ترتے نے دیکھو لالا دولت رائے ورگے آریا سماجی او دی بھی قلم اے کہن تو لکھن تو گریز نہیں کردی۔ او کہندا ہے آج تک یہ تو سنا ہے کہ قاتل مقتول کے پاس جائے، سمجھو اس گل نوں، اونے ارتھ کیتے نے الٹی گنگا بہانا کیے تے آپاں اس تھان تے آنے تے اج جدا شیس جدے شریر نوں آرے نال چیریا او دی کمائی دا آپاں دھیان تر لگے، او دی کمائی کی۔ او کہندا ہے آج تک یہ تو سنا ہے کہ قاتل مقتول کے پاس جائے، یہ نہیں کہ مقتول قاتل کے پاس جائے۔ ایسا کر کے گرو تیگ بہادر جی نے الٹی گنگا بہا دی۔ ایہدا ارتھ ہے کہ اج تیکرا اے سنیا ہے کہ جنہیں قتل کرنا ہے وہ آپ پالد ہے جنہوں قتل کیتا جانا ہے، قاتل مقتول نو لبد ہے، پر کدی یہ نہیں سنیا بھی مقتول سر تے کھپڑ بن کے تریا ہوئے میں قاتل نو لبن تریا میں قتل کرو۔ کہندا الٹی گنگائی ہے نا، موت تو لوگ ترندے نے۔ گرو تیگ بہادر سچی سرکار ਅਨੰਦਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਆਏ ਨੇ। ਇੱਥੇ ਪੰਜ ਸਿੱਖ ਗ੍ਰਿਫਤਾਰ ਹੋਣ ਦਾ ਜ਼ਿਕਰ ਆਉਂਦਾ ਹੈ। ਸ਼ਹਾਦਤ ਵੇਲੇ ਤਿੰਨ ਸਾਹਮਣੇ ਨੇ, ਭਾਈ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ। ਇਹਨਾਂ ਦੀ ਸ਼ਹਾਦਤ ਨਵੰਬਰ 1675 ਨੂੰ ਹੁੰਦੀ ਪਈ। ਭਾਈ ਮਤੀ ਦਾਸ ਉਹਨਾਂ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਦੇਖਿਆ, ਹਜ਼ੂਰ ਨੂੰ ਪਿੰਜਰੇ ਵਿੱਚ ਕੈਦ ਕੀਤਾ ਗਿਆ। ਤੇ ਪਿੰਜਰਾ ਉਹ ਨਹੀਂ ਕਿ ਜਿਹੜਾ ਪਿੰਜਰਾ ਬਿਲਕੁਲ ਸਿੱਧਾ ਹੋਵੇ ਜਾਂ ਜਿਸ ਪਿੰਜਰੇ ਵਿੱਚ ਖਲੋ ਸਕੇ, ਕੋਈ ਬਹਿ ਸਕੇ। ਵਿਦਵਾਨ ਕਹਿੰਦੇ ਨੇ ਇਸ ਪਿੰਜਰੇ ਦੀ ਬਣਤਰ ਐਸੀ ਸੀ, ਜੇ ਉੱਚਾ ਖਲੋਂਦੇ ਸਨ ਤੇ ਉੱਤੇ ਤਿੱਖੀਆਂ ਛੁਰੀਆਂ ਲੱਗੀਆਂ ਤਾਂ ਸਨ ਉਹ ਸਿਰ ਨੂੰ ਚੁੱਭਦੀਆਂ, ਜੇ ਪਿੱਛੇ ਢੋ ਲਾਂਦੇ ਨੇ ਤਾਂ ਪਿੱਛੇ ਛੁਰੀਆਂ ਨੇ, ਜੇ ਅੱਗੇ ਤੁਰੋ ਹੁੰਦੇ ਨੇ ਤਾਂ ਉਹ ਪਿੰਜਰੀ ਇਸ ਢੰਗ ਦਾ ਬਣਿਆ ਸੀ, ਨਾ ਸਿੱਧੇ ਖਲੋ ਸਕਣ ਨਾ ਬਹਿ ਸਕਣ, ਉੜ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਖਲੋਂਦੇ ਨੇ। ਪਰ ਸੱਚੀ ਸਰਕਾਰ ਦੇ ਚਿਹਰੇ ਉੱਤੇ ਕਿਸੇ ਕਿਸਮ ਦਾ ਕੋਈ ਖੌਫ, ਕੋਈ ਭੈ ਜਾਂ ਡਰ ਨਹੀਂ। ਭਾਈ ਸਾਹਿਬ, ਭਾਈ ਮਤੀ ਦਾਸ ਨੇ ਸਾਹਿਬ ਗੁਰੂ ਤੇਗ ਬਹਾਦਰ ਜੀ ਨੂੰ ਪਿੰਜਰੇ ਵਿੱਚ ਦੇਖਿਆ, ਦੇਖ ਕੇ ਉਹਨੇ ਸਤਿਗੁਰੂ ਦੇ ਚਰਨਾਂ ਵਿੱਚ ਇੱਕ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ ਕਿਰਪਾ ਕਰੋ, ਇਜਾਜ਼ਤ ਦੇਵੋ। ਪੁੱਛਿਆ ਕੀ? ਕਹਿਣ ਲੱਗੇ, ਤੁਸੀਂ ਮਿਹਰ ਕਰੋ, ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਸਕਣਾ। ਜੇ ਤੇਰੀ ਕਿਰਪਾ ਹੋਵੇ ਤੇ ਜਿਹਦਾ ਸ਼ਬਦ ਵੀ ਜੀਵਨ ਘੜਿਆ ਗਿਆ ਉਹਦੇ ਕੋਲ ਇੰਨੀ ਤਾਕਤ ਹੈ। ਕਹਿਣ ਲੱਗੇ, ਤੁਸੀਂ ਹੁਕਮ ਕਰੋ। ਤੇ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਸਾਹਿਬ ਜੀ, ਇਹ ਦਾਤਾਂ ਕਿੱਥੋਂ ਮਿਲੀਆਂ? ਕਹਿਣ ਲੱਗੇ, ਦਾਤਾ ਤੇਰੇ ਚਰਨਾਂ ਵਿੱਚ ਰਹਿ ਕੇ। ਹਜ਼ੂਰ ਦੇ ਸ਼ਬਦ ਸਨ, ਭਾਈ ਸਾਹਿਬ, ਇੱਕ ਪਾਸੇ ਸਮੁੰਦਰ ਹੋਵੇ ਤੇ ਸਮੁੰਦਰ ਵਿੱਚੋਂ ਮਿਲੀ ਕੋਈ ਬੂੰਦ, ਇਹ ਦਾਵਾ ਕਰਨ ਤੁਰ ਪਏ ਗੱਲ ਸ਼ੋਭਦੀ ਨਹੀਂ। ਕਹਿਣ ਲੱਗੇ, ਭਾਣੇ ਨੂੰ ਮੰਨੋ, ਰਜ਼ਾ ਨੂੰ ਮੰਨੋ। ਹੱਥ ਜੋੜ ਕੇ ਕਹਿੰਦੇ ਨੇ, ਦਾਤਾ ਕਿਰਪਾ ਕਰੀ, ਸਿਦਕ ਦੀ ਦਾਤ ਮੈਨੂੰ ਬਖਸ਼ੀ। ਸਾਹਿਬ ਗੁਰੂ ਤੇਗ ਬਹਾਦਰ ਜੀ ਨਾਲ ਕੋਈ ਗੱਲਬਾਤ ਇਹ ਸੁਣੀ ਹੈ ਕਾਜ਼ੀ ਨੇ ਜਾਂ ਅਹਿਲਕਾਰਾਂ ਨੇ? ਉਹਨਾਂ ਨੇ ਜਾ ਕੇ ਵੀ ਇਹਨਾਂ ਵਿੱਚੋਂ ਜੋ ਆ ਮਤੀ ਦਾਸ ਹੈ, ਇਹਨੇ ਇੱਕ ਦਿਨ ਕਿਹਾ ਹੈ ਵੀ ਗੁਰੂ ਤੇਗ ਬਹਾਦਰ ਜੀ ਨੂੰ ਮੈਂ ਦਿੱਲੀ ਨੂੰ ਫਨਾ ਕਰ ਸਕਣਾ ਵਾ। ਭਾਵੇਂ ਚਲੋ ਵਿਦਵਾਨਾਂ ਨੇ ਇਹ ਲਿਖਿਆ, ਗੱਲ ਬਹਾਨਾ ਸੀ ਕੋਈ ਵੀ, ਪਰ ਉਹਨਾਂ ਠਾਨੀ ਕੋਈ ਸੀ ਸ਼ਹੀਦ ਕਰਨ ਦੀ, ਤੇ ਇਹਨਾਂ ਨੇ ਪ੍ਰਣ ਕੀਤਾ ਸੀ ਸ਼ਹਾਦਤ ਦਾ ਜਾਮ ਪੀਣ ਦੇ ਲਈ। ਭਾਈ ਸਾਹਿਬ, ਭਾਈ ਮਤੀ ਦਾਸ ਉਹਨਾਂ ਨੂੰ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਜਿੱਥੇ ਹਜ਼ੂਰ ਦਾ ਪਿੰਜਰਾ ਉੱਥੇ ਲਿਆਂਦਾ ਗਿਆ। ਇੱਕ ਗੱਲ ਪੁੱਛੀ ਗਈ ਕਿ ਤੁਸੀਂ ਕਰਾਮਾਤ ਦਿਖਾਓ, ਤੇ ਉਸ ਵੇਲੇ ਭਾਈ ਮਤੀ ਦਾਸ ਨੇ ਕਿਹਾ, ਬਿਲਕੁਲ ਨਹੀਂ, ਕਰਾਮਾਤ ਸਵਾਲ ਹੀ ਨਹੀਂ ਪੈਦਾ ਹੁੰਦਾ। ਤੇ ਕਹਿਣ ਲੱਗੇ, ਜੇ ਨਹੀਂ ਤੇ ਫਿਰ ਇਸਲਾਮ ਨੂੰ ਕਬੂਲ ਕਰੋ। ਕਹਿਣ ਲੱਗੇ, ਇਹ ਤਾਂ ਫੁਰਨਾ ਹੀ ਨਹੀਂ ਕਦੀ ਬਣਿਆ। ਕਹਿਣ ਲੱਗੇ, ਜੇ ਦੋ ਗੱਲਾਂ ਨਹੀਂ ਤੇ ਤੀਜੀ ਗੱਲ ਚੇਤੇ ਰਹੀ, ਉਹ ਸਾਹਮਣੇ ਲੱਕੜਾਂ ਪਈਆਂ ਨੇ, ਆਰੇ ਦੇ ਦੰਦੇ ਤਿੱਖੇ ਹੋਏ ਪਏ ਨੇ, ਤੇ ਤੇਰੇ ਸਿਰ ਤੇ ਆਰਾ ਰੱਖ ਕੇ ਤੈਨੂੰ ਚੀਰ ਕੇ ਦੋ ਪਾੜ ਕਰ ਦੇਣਾ। ਹੁਣ ਤਿੰਨ ਗੱਲਾਂ ਵਿੱਚੋਂ ਜਿਹੜੀ ਗੱਲ ਤੂੰ ਅਪਣਾ ਸਕਣਾ, ਜਲਦੀ ਨਾਲ ਦੱਸ ਤੇਰੀ ਖਾਹਿਸ਼ ਕੀ। ਤੈਨੂੰ ਆਰਾ ਚਾਹੀਦਾ, ਜਾਂ ਤੂੰ ਕਰਾਮਾਤ ਦਿਖਾਏਗਾ, ਜਾਂ ਤੂੰ ਇਸਲਾਮ ਨੂੰ ਕਬੂਲ ਕਰੇਗਾ। ਤੇ ਗੁਰਮੁਖੋ, ਜਦੋਂ ਆਪ ਸੀਸਗੰਜ ਸਾਹਿਬ ਜਾਂਦੇ ਹੋ, ਇਹ ਮਤ ਹੈ ਕਿ ਚਾਂਦਨੀ ਚੌਂਕ ਜਿੱਥੇ ਫੁਹਾਰਾ ਲੱਗਾ ਹੈ ਨਾ, ਅਸਲ ਵਿੱਚ ਭਾਈ ਸਾਹਿਬ ਭਾਈ ਮਤੀ ਦਾਸ ਨੂੰ ਉੱਥੇ ਲੱਕੜਾਂ ਵਿੱਚ ਜਕੜ ਕੇ ਆਰੇ ਨਾਲ ਚੀਰਿਆ ਗਿਆ ਸੀ। ਉਸ ਚੌਂਕ ਦੇ ਅੰਦਰ ਜਿੱਥੇ ਅੱਜ ਵੀ ਫੁਹਾਰਾ ਆਪਾਂ ਦੇਖਦੇ ਹਾਂ ਚਾਂਦਨੀ ਚੌਂਕ ਜਾਂਦੇ ਹਾਂ, ਭਾਈ ਸਾਹਿਬ ਨੇ ਬੜਾ ਨਿਤੜਕ ਹੋ ਕੇ ਉੱਤਰ ਦਿੱਤਾ। ਕਹਿਣ ਲੱਗੇ, ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮੈਂ ਆਪਣੇ ਗੁਰੂ ਤੋਂ ਮੁੱਖ ਫੇਰ ਕੇ ਤੁਹਾਡੀ ਗੱਲ ਨੂੰ ਮੰਨ ਲਵਾਂ। ਹੁਣ ਇੱਥੇ ਕਦੇ ਤੱਕਿਓ, ਅੰਮ੍ਰਿਤ ਗੁਰਬਾਣੀ ਦੇ ਕੁਝ ਬਚਨ ਆਪ ਨਾਲ ਸਾਂਝੇ ਕਰਨੇ ਨੇ। ਭਾਈ ਸਾਹਿਬ, ਭਾਈ ਮਤੀ ਦਾਸ ਉਹਨਾਂ ਨੂੰ ਲੱਕੜਾਂ ਦੇ ਵਿੱਚ ਜਕੜਦੇ ਪਏ ਨੇ, ਫਿੱਟ ਕਰਦੇ ਨੇ ਚਾਰ ਚੁਫੇਰੇ ਲੱਕੜਾਂ। ਤੇ ਭਾਈ ਸਾਹਿਬ ਨੂੰ ਫਿਰ ਇੱਕ ਸਵਾਲ ਹੋਰ ਪੁੱਛਦੇ ਨੇ। ਗੁਰੂ ਤੇਗ ਬਹਾਦਰ ਬਿਲਕੁਲ ਸਾਹਮਣੇ ਨੇ, ਫਿਰ ਪੁੱਛਿਆ ਜਾਂਦਾ ਹੈ ਕਿ ਤੇਰੀ ਅੰਤਲੀ ਇੱਛਾ ਕੀ ਹੈ? ਜੇ ਅੱਜ ਵੀ ਚਾਹੇ ਤਾਂ ਤੂੰ ਇਸਲਾਮ ਨੂੰ ਕਬੂਲ ਕਰੇ, ਆਰੇ ਤੋਂ ਬਚ ਸਕਣਾ, ਤੈਨੂੰ ਆਰਾ ਚਾਹੀਦਾ ਜਾਂ ਦੁਨੀਆਂ ਦੇ ਸੁੱਖ ਚਾਹੀਦੇ ਨੇ? ਤੇ ਭਾਈ ਸਾਹਿਬ ਨੇ ਇਸ ਦਾ ਉੱਤਰ ਦਿੱਤਾ ਸੀ। ਕਹਿਣ ਲੱਗੇ, ਦੋਨਾਂ ਵਿੱਚੋਂ ਚੋਣ ਇੱਕ ਦੀ ਤਾਂ ਕਰਾਂ ਮੈਂ ਜੇ ਦੋਨਾਂ ਦੇ ਸਵਾਦ ਨੂੰ ਚੱਖਿਆ ਹੋਵੇ। ਤੇ ਉਹ ਕਹਿਣ ਲੱਗੇ ਵੀ ਅਸੀਂ ਤੇਰੀ ਗੱਲ ਸਮਝੇ ਨੇ। ਸਤਿਕਾਰਯੋਗ ਭਾਈ ਸਾਹਿਬ ਕਹਿੰਦੇ ਨੇ ਕਿ ਦੇਖੋ,
دنیا دا کیڑا سوکھ ہے جڑا سانو ملیا نہیں، اسی اندر دے سوکھ بھی ہنڈائے، اسی باہر دے سنسار سوکھ بھی رب نے دتے، پر تسی کہندے ہو کہ سوکھ چاہی دے نے کہ جے موت تو بچنا ہی تے دنیا دے سوکھ لے لے، نہیں تے آرے دے دندے تیار نے، ایک کرپا کرو، آج تیکرا آرے دے دندیاں دا سواب نہیں چکھیا، تھوڑا جا کتے دندہ پھیر کے دسو، میں ایدہ بھی چکھ لوا، چکھن تو بعد دساں گا مینوں کیڑا پروان، جے دو چکھے ہون تا ایک دی چون تائی کرانگے نا، جے آج تیکرا دنیا دے سوکھ مانے نے آرے دے دندے نہیں چکھے تے ایدہ سوکھ کیویں میں دس سکاں گا، آنند کیویں دسے گا؟ پائی صاحب پائی متی داس جی نوں انہاں نے لکڑا بھی جدو فٹ کر کے آرے دے دندے اتے شیش دے رکھے نی، گرمکھو کہن لگیاں زبان کمب دی ہے، لکھن لگیاں ودوانا دی کلم رک دی ہے، آپا سنا دیاں گے آپ سن لو گے، پر جدے سر دے اتے آرا رکھیا ہوئے کدی اونو پوچھ کے دیکھو کی بیت دی، کتے انگل داتی نل کٹی جائے تے او اینا دکھ دین دیئے تے جنو چیر کے دو ٹکڑے کرنے تے آخر او دے اندر ول چاٹی مار کے دیکھیے کیڑی مٹی دا بنیا سکھ کہ آرے دے تکھے دندیاں دا وی پہے نے، اس ویلے بھائی صاحب نو آرے نل جدو چیرن لگے نے تے سکھ ودوان نے ایک بچن لکھے ہے، او کہندا ہے آرے دے دندے شیش تے چلائے تے اس ویلے خون دا ایک پھوہارا پھٹیا تے بھائی صاحب ہس پئے، وہ پوچھتا ہے بھی دس ہسیا کیوں میں، ہاں دیکھو ہر ایک دا سنان دا تے لکھن دا طریقہ ہوندا ہے، کہن لگے بھی دسو تو ہسیا کیوں میں، وہ کہندے نے میں اج تیکرا بھلیا ہی رہا وا کہ توں کہندا سائیں بھی تینوں آرا چاہیدا ہے جا دنیا دا سکھ چاہیدا ہے، کہندا نے بڑے سوکھ ہنڈائے نے پر ایکو جا سواد اجے تک نہیں چکھیا، گرو تیگ بہادر جی سامنے ہون تے سر تے آرا چلدا ہوے اے دے ورگا سواد کتو بھی نہیں لبنا، مینوں آرا چنگا لگدا ہے، مینوں اسلام نہیں، مینوں سکھ نہیں، اوتھے پھر گرمکھ ودوان نے دو شبد کہے تے او دیاں کوتا دیاں پنکتیاں اندر نوں ٹمبدیاں نے، اونے شبد ورتے نے دو انگلاں جد شیس وچ آرے پایا چیر، دو انگلاں ایہدا مطلب سر وچ آرا خوبی ہے، دو انگلاں جد شیس وچ آرے پایا چیر، متی داس جی بول دے سن کاجی تر تیر، کہن لگو تیرج نال میری گل سنی کاجی، تے کاجی دے من وچ آیا پتا نہیں ہو سکدا ہے کہ اجے بھی کھوپڑی سیتی جائے، اینوں دکھ لگا ہونا ہے تے شاید کہے بھی میرے سر تو آرا چک لو، مینوں موت تو ڈر لگدا ہے، اسلام قبول ہے؟ کہن لگا ہاں، ایکو دم آرا روک کے کہندا رک جاؤ، جلاد رکے کول جا کے کہندا دس متی داس کی تو کہنا چاہنا ہے، تے بھائی صاحب نے جڑے شبد ورتے کہن لگے کیویں مینوں چیرن لگا ہے، کہندا میں آرے نال تیرے دو ٹکڑے کرنے نے، تے بھائی صاحب کہندے نے میرے روم روم نوں کن لا کے دیکھ کنا کو ٹکڑے ٹکڑے کرے گا سجنا، میرے تے روم روم وچوں گرو دی آواز پئی آؤں گی، روم روم وچوں گرو کیا بولدا ہے، کنے کو ٹکڑے کرے گا، تے گرمکھو اے کہن ماتر نہیں، کدی گرو گرنتھ صاحب دی بانی وچ نام دیاں اوستھاواں پڑھو، پاویں جگتیاں اسی کہنے دھیان کتے ٹکانے، گرو صاحب نے سدھی جی گل کہی کہ پہلا رسنا نال جپی پھر ہردے وچ وسے گا، جدو ہردے وچ وس جائے گا تے سچ جانی تیرے روم روم وچ نام چلے گا، کہ بھائی متی داس دی اوستھا اے نہیں کہ گرمکھ روم روم ہر تیاوے، کہ بھائی متی داس دی اوستھا اے نہیں کہ جو بولتا ہے مرگ مین پنکھیرو سو بن ہر جاپتا ہے نہیں ہور، کہ بھائی صاحب دی اوستھا اے نہیں کہ ایک دو جیبو لکھ ہوں ہیں لکھ ہوں ہیں لکھ ویس لکھ لکھ گیڑا آتی ہیں ایک نام جگدیش، ایک وری ویگرو کہے تے روم روم وچوں ویگرو ویگرو دی آواز نکلے، کئی وری پوچھا جاندا ہے عام طور تے کہندے نے روم کٹن دی منائی کیوں میں، تے میں اصل چ یتن کرنا کہ جو بھی میرے ستگرو نے باہر دی رہت بھی دتی ہے نا اے دا سبندھ بھی روحانیت نال، اے دا سبندھ بھی اندر نال، روم نو کٹنا مانو جیو نو کٹنا ہے، او جس روم روم نے گرو گرو پکارنا ہے تے سچ جانی کہ اس روم اس گرو دی جیو نو کٹی نہ، دیکھو دے وچوں آواز نکلنی ہے ساڈے لوک کہندے روماں دا کی فرق تے اج پڑھے لکھے تو سجن بیٹھے ہو جس بندے دے روم بند ہو جان او ات دا بیمار ہو جاندا ہے روم ہی تا ہیں جڑے ساڈے شریر نوں آروگتا بھی دیندے نے انہاں دے سوراخاں راہیں تاں میرے رب نے مہر کیتی کہ اندر دا پسینہ باہر نکلدا ہے تے بندے دی اندر دی مانو میل باہر نکلدی پئی ہے شریر دی وہ پسینے دی میل نوں باہر پیا کڈدا ہے کہ میرے رب نے کتنی پوری رحمت کیتی ہے اسی لوگ اس گل نوں سمجھئے بھائی صاحب ویر سنگھ بڑی سونی گل کہندے سن کہندے سن کہ سائنس دی دلیل نال دھرم نہیں سدھ کریدا ہوندا دھرم تا صدق نال سدھ کیتے جاندے دھرم تا شردا دا نام ہے جی اسی کہیے مینو بڑی حیرانگی آتی ہے جدو ساڈے پڑھے لکھے سجن مینو یہ نہ کہو بھی آپ انپڑھ ہاں میں انپڑھ ہاں تاں کٹاکش کر رہے ہاں اسی کہنے سائنس یہ گل نہیں مانتی گرمکھو ایک گل چیتے رکھو تہاڈا گرو نانک تے مندا پیا ہے نا سائنس تاں اج کہندی پئی بھاویں یہ گل بالکل چھوٹی ہے گرو لئی اس گل دی کوئی قیمت نہیں جے جے کہیے گرو صاحب نے کہا کروڑا پتال نے لکھاں آکاش نے گرو کول تاں اینی کو طاقت ہے کھن وچ کچھ دا کچھ کر سکدے نے یہ گل کہنی بھی کروڑا پتال آکاش بابے لئی بالکل چھوٹی جی گل جے ساڈے لئی بڑی وڈی ہو سکدی کوئی دو راواں نہیں او گرو سمرتھ ہے یہ تا جیڑی میٹر دی گل کرنے ہاں کل تک ایتھے سائنس بھی پہنچ سکتی ہے لکھاں پتال لکھاں آکاش نے پر چیتے رکھو پتال آکاش کھوجے جا سکتے نے پر گرمخو رب دے گھر تک دی رسائی کیول گرو کول ہوندی اوتھے کوئی راکٹ نہیں جانا اوتھے کسے مزائل نے نہیں جانا اوتھے کوئی طریقہ نہیں کہ تسی رب دے گھر تک سائنس رہی چلے جاؤ کتے بانی دے بچن پڑھو میں نند نہیں رہا گیان ہونا بڑی چنگی گل ہے پچھلے دن ایک سجن نے سوال کیتا تے بڑا سونا کیتا مانو پایا وہ کہندا بھی آپا کہنے سچ نوں کھوجنے ہیں کہن لگے سائنس والے بھی تا سچ نوں کھوج رہے نے یہ نہ سمجھو نندیا نہیں انہاں دی بڑی وڈی یوگدان ہے اونوں اکھاں تولے نہیں کیتا جا سکدا منکھ لئی بڑی وڈی سہولت انہاں دتی پر دیکھو وہ کہندے نے پدارتھ نوں وی کھوجدا ہے ایک وگیانی وہ تہ تک جاندا ہے وہ بھی سچ ہے تے جڑے رب ول ترتے نے وہ بھی سچ ہے تے دونوں سچ تک پہنچتے ہیں پھر دونوں دا درجہ اکو جا کیوں نہیں تے میں اس گرمکھ نوں ایک بینتی کیتی سی ایک ہوندا ہے وگیانی تے ایک ہوندا ہے برہم گیانی بس ایک گل چیتا رکھی ایک میٹر نوں کھوج رہا ہے پدارتھ دی کھوج کھوج کے پدارتھ دی سچائی تک پہنچتا پیا ہے تے برہم گیانی ہوے جنہیں پدارتھ بنایا وہ تک پہنچتا پیا فرق ہے وہ پدارتھ پیدا کرنے والے نوں ڈھونڈن تریا ہے وہ پدارتھاں نوں ڈھونڈن تریا ہے یہی کارن کدی ویداں نوں پڑھ کے دیکھو وہ دے وچ پدارتھ دی پوجا ہے کیرتم پوجا کیتی گئی ہے پر جدو بابے دی بانی پڑھو کہندا ہے صاحب کہندے نے کلی کیرتم نہیں تو اونی پوجی جنہیں ایک کیرت کیتی ہوئی تو وہ سچ تک پہنچ جنہیں بنایا ہے خیر میں اپنے وشے ول آواں ستگرو نے مہر کیتی بخشش کیتی بانی وچ ایک بچن آندا ہے خزور نے کرپا کھپریا یہ بچن کیا ہے تے روم روم جڑی عرض کر رہا تھا کدی تکو ناش کاماں دے وچ روم مالک نے دتے نے اکھاں ات دیاں کومل نے اکھاں دے اتے رب نے روم پیدا کیتے نے یہ مطلب سی کہ تیرے اس کومل جے قیمتی انگ نوں میں بچا کے رکھا تے میں سوچنا کہ رب جی توں جیو جا شٹر پیدا کر دیتا ہے اکھاں تے کدی ایہو جا کسے نے کر سکنا سی دیکھو پاویں دور کتے خنیری دس دی ہوئے آن دی تے نیتراں نوں اپنے آپ یا ماس دیاں اوپر والیاں پلکاں ٹک لیندیاں رب دی خیر میں اپنے وشے بلاونا چاہنا روم روم وچ پائی متی داس نے شبد ورتے کہن لگے قاضی میری گل سن او کہندا دسو تے شبد ورتے کہ دو انگلاں جد شیش وچ آرے پایا چیر متی داس دی بول دے ہو سن کاجی ترتیر روم روم وچ مینڈڑے پریتم وسیا آپ آرا مینو پوندا دھرم چھڈنا پاپ ٹکڑے اس شریر دے کریں جے لاکھ کروڑ تاں بھی دھرم نہ چھوڑ سا تیرا دین نہیں لوڑ آرا پیارا لگد ہے کدی تکیو کہن لگے میری چون آخری آ تے مینو پرت پرت کے پوچھی نا کہ آرا چاہید ہے کہ اسلام چاہید ہے کہن لگے آرا پیارا لگتا ہے کارا کرو بنائے سر جاندا تے جان دے میرا سکھ ہی صدق نہ جائے بس میرے اندر دا صدق نہ ڈولے ਮੈਨੂੰ ਆਰਾ ਪਿਆਰਾ ਪਿਆ ਲੱਗਦਾ ਹੈ। ਉਸ ਵੇਲੇ ਅਖੀਰ ਤੇ ਕੰਮ ਮੁੱਕ ਚੁੱਕਾ ਸੀ, ਹੁਣ ਇਹ ਨਹੀਂ ਸੀ ਪੁੱਛਿਆ ਜਾਣਾ ਕਿ ਤੈਨੂੰ ਆਰਾ ਚੰਗਾ ਲੱਗਦਾ ਹੈ ਕਿ ਤੈਨੂੰ ਇਸਲਾਮ ਚੰਗਾ ਲੱਗਦਾ ਹੈ, ਇਕਾਗਰਤਾ ਬਖਸ਼ਿਓ ਗੁਰਮੁਖੋ। ਹੁਣ ਅਖੀਰਲਾ ਸਵਾਲ ਰਹਿ ਗਿਆ ਸੀ ਕਿ ਤੇਰੀ ਅੰਤਲੀ ਇੱਛਾ ਕੀ, ਤੇਰੀ ਖੁਆਇਸ਼ ਕੀ ਹੈ, ਤੈਨੂੰ ਚਾਹੀਦਾ ਕੀ ਹੈ। ਹੁਣ ਇਹ ਨਹੀਂ ਸੀ ਕਿ ਆਰਾ ਜਾਂ ਦੌਲਤ, ਕਹਿਣ ਲੱਗੇ ਤੇਰੀ ਅੰਤਲੀ ਇੱਛਾ ਕੀ ਹੈ। ਤੇ ਭਾਈ ਸਾਹਿਬ ਨੇ ਦੋ ਸ਼ਬਦ ਕਹਿ ਸਨ, ਕਹਿਣ ਲੱਗੇ ਮੇਰੀਆਂ ਦੋ ਗੱਲਾਂ ਪੂਰੀਆਂ ਕਰ ਦਿਆ ਜੇ ਕਰ ਸਕਦੇ ਹੋ। ਤੇ ਪੁੱਛਿਆ ਕੀ, ਕਹਿਣ ਲੱਗੇ ਇੱਕ ਤਾਂ ਜਦੋਂ ਆਰਾ ਚੱਲੇ ਨਾ, ਉਦੋਂ ਮੇਰਾ ਚਿਹਰਾ ਮੇਰੇ ਗੁਰੂ ਤੇਗ ਬਹਾਦਰ ਜੀ ਦੇ ਪਿੰਜਰੇ ਵੱਲ ਕਰ ਦਿਆ ਜੀ। ਦੇਖੋ ਉਹ ਬੋਰਡ ਜਿੱਥੇ ਪਿੰਜਰਾ ਪਿਆ, ਸਾਹਮਣੇ ਚਾਂਦਨੀ ਚੌਂਕ ਵਿੱਚ ਭਾਈ ਸਾਹਿਬ ਨੂੰ ਉਹ ਸ਼ਬਦ ਕਹਿੰਦੇ ਨੇ ਕਿ ਮੇਰਾ ਮੂੰਹ ਮੇਰੇ ਗੁਰੂ ਤੇਗ ਬਹਾਦਰ ਜੀ ਵੱਲ ਕਰਿਓ। ਤੇ ਕਹਿਣ ਲੱਗੇ ਦੂਸਰੀ ਗੱਲ, ਕਹਿੰਦੇ ਨੇ ਇੱਕ ਕੰਮ ਕਰਿਓ, ਤੁਸੀਂ ਆਰਾ ਚਲਾਉਣਾ ਹੈ ਤੇ ਮੈਂ ਜਪਜੀ ਦਾ ਪਾਠ ਸ਼ੁਰੂ ਕਰਨਾ ਹੈ, ਤੁਸੀਂ ਆਰੇ ਨੂੰ ਮੇਰੇ ਸਰੀਰ ਦੇ ਵਿੱਚ ਉਤਾਰਨਾ ਹੈ ਤੇ ਮੈਂ ਸਰੀਰ ਵਿੱਚੋਂ ਨਿਕਲ ਕੇ ਪੌੜੀ ਪੌੜੀ ਚੜ੍ਹ ਕੇ ਸੱਚਖੰਡ ਦੀ ਪੌੜੀ ਪਹੁੰਚਣਾ। ਦੇਖੋ ਕੈਸੇ ਕਮਾਲ ਦੀ ਗੱਲ, ਤੁਸੀਂ ਆਰਾ ਉਤਾਰੋਗੇ ਮੈਂ ਚੜਾਂਗਾ। ਪਰ ਕਹਿਣ ਲੱਗੇ ਇੱਕ ਕੰਮ ਕਰਿਓ, ਜਿੰਨੀ ਦੇਰ ਤੱਕ ਜਪਜੀ ਨਾ ਪੂਰਾ ਹੋਵੇ ਜ਼ਬਾਨ ਨੂੰ ਕੱਟਿਓ ਨਾ। ਉਸ ਵੇਲੇ ਬੜੇ ਸੋਹਣੇ ਬਚਨ ਗੁਰੂ ਤੇਗ ਬਹਾਦਰ ਜੀ ਨੇ ਕਹੇ, ਦੇਖਿਆ ਸਾਹਮਣੇ ਮਤੀ ਦਾਸ ਨੂੰ ਤੇ ਗੁਰੂ ਤੇਗ ਬਹਾਦਰ ਜੀ ਦਾ ਅੱਜ ਖੇੜਾ ਵੇਖਣ ਵਾਲਾ ਸੀ। ਤੇ ਮੈਂ ਉਦਣ ਅਰਜ਼ ਕੀਤੀ ਸੀ ਕਿ ਪੰਜਵੇਂ ਜਾਮੇ ਸਬਕ ਦ੍ਰਿੜ ਕਰਾਏ ਸਨ, ਸਿੱਖ ਵੇਖਦੇ ਸਨ ਤੇ ਗੁਰੂ ਸ਼ਹੀਦ ਹੁੰਦੇ ਪਏ ਸਨ, ਤੇ ਅੱਜ ਨਵਾਂ ਜਾਮਾ ਆਇਆ ਜਿਹੜਾ ਪੰਜਵੇਂ ਜਾਮੇ ਵਿੱਚ ਪੜ੍ਹਾਇਆ ਸੀ ਗੁਰੂ ਜੀ ਵੇਖਦੇ ਪਏ ਨੇ ਤੇ ਪਹਿਲਾਂ ਸਿੱਖ ਸ਼ਹੀਦ ਹੁੰਦੇ ਪਏ। ਬਸ ਜਿਹੜੀ ਗੱਲ ਪੜ੍ਹਾਈ ਸੀ ਉਹ ਅੱਜ ਪੜ੍ਹਨ ਪੂਰਾ ਪਿਆ ਹੁੰਦਾ। ਜਦੋਂ ਕਹਿਣ ਲੱਗੇ ਕਿ ਮੇਰੀ ਜੀਭ ਨਾ ਕੱਟਿਓ, ਗੁਰੂ ਤੇਗ ਬਹਾਦਰ ਜੀ ਨੇ ਪਿੰਜਰੇ ਵਿੱਚੋਂ ਆਵਾਜ਼ ਦਿੱਤੀ, ਮਤੀ ਦਾਸ ਜੀ ਐ ਗੁਰੂ ਕੇ ਦੀਵਾਨ, ਚੇਤੇ ਰੱਖੀ ਸਿੱਖੀ ਸਰੀਰਾਂ ਤੋਂ ਉੱਪਰ ਦੀ ਖੇੜੀ। ਮਹਾਰਾਜ ਕਿਵੇਂ? ਕਹਿਣ ਲੱਗੇ ਇਹਦੇ ਆਰੇ ਦੇ ਦੰਦੇ ਤੇਰੇ ਤਨ ਦੇ ਦੋ ਟੁਕੜੇ ਕਰ ਦੇਣਗੇ, ਤੇ ਚੇਤੇ ਰੱਖੀ ਜਪਜੀ ਦੀ ਆਵਾਜ਼ ਤੇਰੇ ਟੁਕੜਿਆਂ ਵਿੱਚੋਂ ਵੀ ਆਵੇਗੀ। ਆਰੇ ਦੇ ਦੰਦੇ ਜੀਵ ਤਾਂ ਕੱਢ ਸਕਦੇ ਨੇ, ਪਰ ਸੱਚ ਦੀ ਆਵਾਜ਼ ਨੂੰ ਆਰੇ ਦੇ ਦੰਦੇ ਵੀ ਨਹੀਂ ਖਤਮ ਕਰ ਸਕਦੇ। ਇਹ ਇਤਿਹਾਸ ਹੈ। ਅਸੀਂ ਕਹੀਏ ਜੀ ਕਿਵੇਂ ਆਵਾਜ਼ ਆ ਗਈ, ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ ਤੇ ਬਾਣੀ ਤੋਂ ਬਾਹਰ ਨਿਕਲ ਕੇ ਨਹੀਂ। ਹੁਣ ਇੱਕ ਬੜਾ ਵੱਡਾ ਸਵਾਲ ਹੁੰਦਾ ਹੈ ਜੀ, ਸਾਡੇ ਸੱਜਣ ਇਸ ਗੱਲ ਨੂੰ ਕਹਿਣ ਤੋਂ ਕਿਉਂ ਗੁਰੇਜ਼ ਕਰਦੇ ਨੇ? ਇੱਕ ਪਾਸੇ ਅਸੀਂ ਕਹਿੰਦੇ ਹਾਂ ਵੀ ਇਤਿਹਾਸ ਦੀ ਗੱਲ ਉਹ ਕਰਿਓ ਜਿਹੜੀ ਬਾਣੀ ਦੀ ਕਸਵੱਤੀ ਤੇ ਟੁਕੇ, ਤੇ ਮੈਂ ਅਰਜ਼ ਕਰਨੀ ਹੈ ਉਹੀ ਗੱਲ ਕਰਾਂਗਾ ਜਿਹੜੀ ਬਾਣੀ ਦੀ ਕਸਵੱਤੀ ਤੇ ਟੁਕੇ, ਤੇ ਪ੍ਰਮਾਣ ਵੀ ਬਾਣੀ ਵਿੱਚ ਵੀ ਅਰਜ਼ ਕਰਨੇ ਨੇ ਕਿ ਸਰੀਰ ਟੁਕੜੇ ਵਿੱਚੋਂ ਉਹ ਪ੍ਰੀਤ ਪਰਤ ਕੇ ਰਹਿ ਸਕਦੀ ਹੈ ਜਿਹੜੀ ਜਿਉਂਦੇ ਸਰੀਰ ਵਿੱਚ, ਕੀ ਉਹ ਪਿਆਰ ਰਹਿ ਸਕਦਾ? ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਭਾਈ ਸਾਹਿਬ ਨੂੰ ਕਿ ਚੇਤੇ ਰੱਖੀ ਕਿ ਭਾਵੇਂ ਤਨ ਦੇ ਟੁਕੜੇ ਹੋ ਜਾਣ ਪਰ ਜਪਜੀ ਪੂਰਾ ਜ਼ਰੂਰ ਹੋਵੇਗਾ। ਤੇ ਬਸ ਇੱਕੋ ਗੱਲ ਕਹਿੰਦੇ ਨੇ, ਦਾਤਿਆ ਤੇਰੇ ਵੱਲ ਮੇਰਾ ਧਿਆਨ ਕਰਦੇ, ਮੈਨੂੰ ਕਿਸੇ ਦੀ ਪਰਵਾਹ ਨਹੀਂ। ਤੇ ਦੇਖੋ ਕੀ ਇਸ ਸ਼ਬਦ ਦੀ ਵਿਆਖਿਆ ਭਾਈ ਸਾਹਿਬ ਭਾਈ ਮਤੀ ਦਾਸ ਨਿਸ਼ਨ ਕਰਦੇ ਪਏ ਕਿ ਕਰਵਤ ਭਲਾ ਨਾ ਕਰਵਟ ਤੇਰੀ। ਹੇ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਤੇਰੀ ਪਿੱਠ ਨਾ ਕਦੀ ਮੇਰੇ ਵੱਲ ਹੋਵੇ, ਹਰ ਜਨਮ ਮੈਂ ਲੈਂਦਾ ਰਹਾਂ, ਹਰ ਜਨਮ ਤੇਰਾ ਮੁਖ ਮੇਰੇ ਵੱਲ ਹੋਵੇ, ਮੇਰਾ ਮੁਖ ਤੇਰੇ ਚਰਨਾਂ ਵੱਲ ਹੋਵੇ, ਹਰ ਜਨਮ ਮੇਰੇ ਤੇ ਆਰੇ ਚੱਲਦੇ ਰਹਿਣ, ਮੈਨੂੰ ਆਰਿਆਂ ਦਾ ਦੁੱਖ ਨਹੀਂ। ਸਭ ਤੋਂ ਵੱਡੀ ਪੀੜ ਉਦਣ ਹੈ ਜਿੱਦਣ ਤੇਰੇ ਚਰਨਾਂ ਨਾਲੋਂ ਬੇਮੁੱਖ ਹੋ ਜਾਵਾਂ। ਸ਼ਬਦ ਵਰਤੇ ਕਰਵਤ ਭਲਾ ਨਾ ਕਰਵਟ ਤੇਰੀ, ਲਾ ਗਲੇ ਸੁਣ ਬੇਨਤੀ ਮੇਰੀ, ਖਾਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਜੋ ਤਨ ਚੀਰੇ ਅੰਗ ਨਾ ਮੋਰੂੰ, ਪਿੰਡ ਪਰੈ ਤੋਂ ਪ੍ਰੀਤ ਨਾ ਤੋਰੂੰ। ਤੇ ਕਹਿਣ ਲੱਗੇ ਖੰਮ ਤੂੰ ਬੀਚ ਭਇਓ ਨੀ ਕੋਈ, ਤੂੰ ਮੈਂ ਸੋ ਕੰਤ ਨਾਰ ਖਮ ਸੋਈ। ਕਹਿਣ ਲੱਗੇ ਕਹਿਤ ਕਬੀਰ ਸੁਣੋ ਰੇ ਲੋਈ। ਇੱਥੇ ਕਈ ਵਾਰੀ ਕਈ ਸਾਡੇ ਸੱਜਣ ਅਰਥ ਕਰਦੇ ਨੇ ਰੇ ਲੋਈ ਦਾ ਮਾਈ ਲੋਈ। ਬਾਣੀ ਪੜ੍ਹਨ ਵਾਲੇ ਗੁਰਮੁਖੋ ਰੇ ਸ਼ਬਦ ਪੁਲਿੰਗ ਹੈ, ਜੇ ਰੀ ਲੋਈ ਹੁੰਦਾ ਫਿਰ ਤਾਂ ਗੱਲ ਠੀਕ ਸੀ। ਜਿੱਥੇ ਸ਼ਬਦ ਇਸਤਰੀ ਲਿੰਗ ਆਇਆ ਰੀ ਸ਼ਬਦ ਆਏ ਨੇ, ਰੀ ਬਾਈ ਗੋਬਿੰਦ ਨਾਮ ਮਤ ਬਿਸਰੇ ਨੀ ਕਿਹਾ ਰੇ ਬਾਈ, ਚੇਤੇ ਰੱਖੋ। ਰੇ ਨਰ ਇਹ ਸਾਕੀ ਜੀ ਧਾਰ ਪੁਲਿੰਗ ਹੈ ਰੇ ਸ਼ਬਦ, ਰੀ ਸ਼ਬਦ ਇਸਤਰੀ ਲਿੰਗ। ਕਹਿਣ ਲੱਗੇ ਕਹਿਤ ਕਬੀਰ ਸੁਣੋ ਰੇ ਲੋਈ, ਹੁਣ ਲੋਈ ਦੇ ਅਰਥ ਆਪਾਂ ਇੱਥੇ ਕਰਨੇ ਆ, ਮਾਤਾ ਲੋਈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਲੋਈ ਦੇ ਅਰਥ ਲੁਕਾਈ ਵੀ ਆਏ। ਆ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਜਦੋਂ ਅਸੀਂ ਬਚਨ ਪੜ੍ਹਦੇ ਹਾਂ, ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ, ਸਾਰੇ ਲੋਕਾਂ ਵੀ ਤੂੰ ਰਮਿਆ, ਕਹਿਤ ਕਬੀਰ ਸੁਣੋ ਰੇ ਲੋਈ। ਕਬੀਰ ਸਾਹਿਬ ਕਹਿ ਰਹੇ ਨੇ ਦੁਨੀਆਂ ਦੇ ਝੂਠੇ ਲੋਕ, ਦਗੇ ਬਾਜ ਤੇ ਮਾਇਆ ਵਿੱਚ ਛਲਣ ਵਾਲੇ ਮੁਗਲੋ, ਮਾਨੋ ਮਾਤੀ ਦਾਸ ਦੇ ਸ਼ਬਦ ਉਹਨਾਂ ਨੂੰ ਕਹਿ ਰਹੇ ਨੇ, ਸੁਣੋ ਰੇ ਲੋਈ, ਅਬ ਤੁਮਰੀ ਪ੍ਰਤੀਤ ਨਾ ਹੋਈ, ਮੈਨੂੰ ਤੁਹਾਡੇ ਤੇ ਵਿਸ਼ਵਾਸ ਨਹੀਂ, ਮੈਨੂੰ ਵਿਸ਼ਵਾਸ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਤੇ। ਹੁਣ ਤੱਕੋ ਸਾਹਮਣੇ ਗੁਰੂ ਤੇਗ ਬਹਾਦਰ ਦੇਖਦੇ ਪਏ ਨੇ, ਭਾਈ ਮਤੀ ਦਾਸ ਦੇ ਸੀਸ ਤੇ ਆਰਾ ਚੱਲਣ ਲੱਗਾ, ਤੇ ਜਿਹਨੂੰ ਰੋਜ਼ ਤੁਸੀਂ ਚੇਤੇ ਕਰਦੇ ਹੋ ਅਰਦਾਸ ਵਿੱਚ, ਤੇ ਸੱਚ ਜਾਣੋ ਅਰਦਾਸ ਪਹਿਲਾਂ ਵੀ ਆਪਾਂ ਕਰਦੇ ਸਾਂ, ਤੇ ਜਿਸ ਦਿਨ ਦੀ ਅਰਦਾਸ ਦੀ ਕਥਾ ਸ਼ੁਰੂ ਕੀਤੀ ਹੈ, ਹੁਣ ਮਨ ਉਹਨਾਂ ਥਾਵਾਂ ਤੇ ਰੁਕਦਾ ਹੈ ਜਿਨ੍ਹਾਂ ਦੇ ਨਾਂ ਆਪਾਂ ਲੈਂਦੇ ਹਾਂ। ਅਰਦਾਸ ਵਿੱਚੋਂ ਨਾਲ ਖਲੋਂਦੇ ਪ੍ਰਤੀਤ ਹੁੰਦੇ ਨੇ। ਭਾਈ ਸਾਹਿਬ ਭਾਈ ਮਤੀ ਦਾਸ ਜੀ ਨੇ ਆਰਾ ਸੀਸ ਤੇ ਚੱਲਣ ਲੱਗਾ, ਤੇ ਉਧਰ ਸਿੱਖ ਨੇ ਆਪਣੀ ਰਸਨਾ ਤੋਂ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ। ਦੇਖੋ ਚਾਨਣ ਦਾ ਕਤਲ ਚਾਂਦਨੀ ਚੌਂਕ ਵਿੱਚ ਹਨੇਰੇ ਕਰ ਲੱਗੇ ਨੇ, ਪਰ ਹਨੇਰਾ ਇੱਕ ਗੱਲ ਚੇਤੇ ਰੱਖੇ ਕਿ ਚਾਨਣ ਦਾ ਕਤਲ ਕਦੀ ਹਨੇਰਾ ਕਰ ਨਹੀਂ ਜੇ ਸਕਦਾ। ਅਗਿਆਨਤਾ ਹਨੇਰਾ, ਗਿਆਨ ਚਾਨਣੇ। ਅਗਿਆਨੀ ਲੋਕ ਗਿਆਨਵਾਨਾਂ ਦਾ ਕਤਲ ਕਰਨ ਤੁਰੇ ਨੇ, ਚਾਨਣੀ ਦਾ ਚੌਕ ਹੈ, ਹਨੇਰਾ ਜਿਹੜਾ ਉਹ ਚਾਨਣ ਨੂੰ ਕਤਲ ਕਰਨ ਤੁਰਿਆ। ਜਿਉਂ ਜਿਉਂ ਇਹਨਾਂ ਨੇ ਆਰਾ ਚਲਾਇਆ, ਸਿਰ ਤੇ ਪਹਿਲਾ ਦੰਦਾ ਜਦੋਂ ਰੱਖ ਕੇ ਫੇਰਿਆ, ਤੇ ਆਵਾਜ਼ ਆਈ ਇੱਕ ਓਵੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਜਿਉਂ ਜਿਉਂ ਦੰਦੇ ਥੱਲੇ ਉਤਰਦੇ ਗਏ, ਆਵਾਜ਼ ਤੇਜ਼ ਹੁੰਦੀ ਗਈ, ਜੀਭ ਕੱਟਣ ਲੱਗੇ, ਤੇ ਜੀਭ ਕੱਟਣ ਤੋਂ ਬਾਅਦ ਆ ਰਹੀ ਸੀ ਆਵਾਜ਼, ਮੰਨੇ ਕੀ ਗਤ ਕਹੀ ਨਾ ਜਾਏ। ਜਿਹਨੇ ਮੰਨ ਲਿਆ ਉਹਦੀ ਅਵਸਥਾ ਨੂੰ ਕੀ ਕਹਿ ਸਕੋਗੇ। ਉਹਦੀ ਅਵਸਥਾ ਇਹ ਵੇ ਕਿ ਉਹ ਤਨ ਦੇ ਟੁਕੜਿਆਂ ਵਿੱਚੋਂ ਵੀ ਜਪਜੀ ਪੜ੍ਹ ਲੈਂਦਾ। ਉਹਦੀ ਅਵਸਥਾ ਨੂੰ ਕੌਣ ਕਹਿ ਸਕੇਗਾ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਆਜਾ ਆਰਾ ਤੇਜ਼ੀ ਨਾਲ ਚੱਲਿਆ, ਭਾਈ ਸਾਹਿਬ ਦੇ ਤਨ ਦੇ ਟੁਕੜੇ ਕਰੀ ਗਿਆ, ਜਿਉਂ ਜਿਉਂ ਟੁਕੜੇ ਕਰਦਾ, ਤੇ ਗੁਰਮੁਖ ਦੀ ਆਵਾਜ਼ ਇੱਥੇ ਜਾ ਪਹੁੰਚੀ ਜਿੱਥੇ ਸੂਰਮਿਆਂ ਦਾ ਅਸਲੀ ਟਿਕਾਣਾ। ਉਹਨਾਂ ਦਾ ਅਸਲੀ ਟਿਕਾਣਾ ਹੁੰਦਾ ਹੈ ਕਰਮ ਖੰਡ। ਉੱਥੇ ਤਿੰਨ ਸ਼ਬਦ ਵਰਤੇ ਨੇ, ਤਿੱਥੈ ਜੋਦ ਮਹਾ ਬਲ ਸੂਰ। ਦੇਖੋ ਜੋਦ ਮਹਾਬਲ ਤੇ ਸੂਰ ਤਿੰਨੇ ਸ਼ਬਦ ਸੂਰਮੇ ਨਾਲ ਨੇ। ਕਹਿੰਦੇ ਨੇ ਉਸ ਟਿਕਾਣੇ ਤੇ ਜਾ ਪਹੁੰਚੇ ਆਰਾ ਦੁਪਾੜ ਪਿਆ ਕਰਦਾ ਹੈ, ਤਿੱਥੈ ਜੋਦ ਮਹਾਬਲ ਸੂਰ। ਤੇ ਕਿਉਂ, ਤਿੰਨ ਮੈਂ ਰਾਮ ਰਿਹਾ ਭਰਪੂਰ। ਆਰੇ ਨੇ ਭਾਈ ਸਾਹਿਬ ਦੇ ਦੋ ਟੁਕੜੇ ਕਰ ਦਿੱਤੇ, ਦੋਨੋਂ ਟੁਕੜੇ ਦੋਨਾਂ ਪਾਸਿਆਂ ਵਿੱਚ ਚਲੇ ਗਏ, ਤੇ ਕਹਿੰਦੇ ਨੇ ਉਹਨਾਂ ਦੋਨਾਂ ਟੁਕੜਿਆਂ ਵਿੱਚੋਂ ਵੀ ਜਪਜੀ ਦੀ ਆਵਾਜ਼ ਪਈ ਆਉਂਦੀ ਸੀ, ਆਵਾਜ਼ ਖਤਮ ਨਹੀਂ ਹੋਈ। ਹੁਣ ਇੱਥੇ ਰੁਕਣਾ ਚਾਹੁੰਦਾ ਕਿ ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹਨੂੰ ਸਵੀਕਾਰ ਨਹੀਂ ਕਰਦੀ। ਕਵੀ ਸੰਤੋਖ ਸਿੰਘ ਨੇ ਸ਼ਬਦ ਵਰਤੇ ਨੇ, ਅਰਧੋ ਉਰਧ ਚਰਾਏ ਸੋ ਡਾਰਾ, ਸੂਰਜ ਪ੍ਰਕਾਸ਼ ਵਿੱਚ ਪਰਿਓ ਪ੍ਰਿਥਵੀ ਪਰ ਹਵੈ ਦਵੈ ਫਾਰਾ, ਪਰ ਦੋਨੋਂ ਤਨ ਤੇ ਜਪਜੀ ਪੜ੍ਹੈ ਖੇਰਤ ਸਭ ਕਹਿ, ਅਚਰਜ ਬੜੈ ਦੋਨਾਂ ਸਰੀਰਾਂ ਵਿੱਚੋਂ ਜਪਜੀ ਦੀ ਆਵਾਜ਼। ਤੇ ਆਪ ਕਹੋਗੇ ਵੀ ਟੁਕੜੇ ਹੋ ਗਏ, ਤੇ ਟੁਕੜੇ ਕਿਵੇਂ ਜਪਜੀ ਪੜ ਗਏ, ਟੁਕੜਿਆਂ ਵਿੱਚੋਂ ਗੁਰੂ ਦੀ ਪ੍ਰੀਤ ਕਿਵੇਂ। ਬਾਣੀ ਪੜ੍ਹੋ, ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਸ਼ਲੋਕ ਕਿਤੇ ਪੜ੍ਹਿਓ। ਜਦੋਂ ਅਸੀਂ 57 ਸ਼ਲੋਕ ਪੜ੍ਹਨੇ ਹਾਂ, ਪਹਿਲਾ ਸ਼ਲੋਕ ਹੀ ਇਹ ਵੇ ਕਿ ਜੇ ਸਿੱਖਾ ਰੱਬ ਨੂੰ ਤੇ ਗੁਰੂ ਨੂੰ ਪ੍ਰੀਤ ਕਰਨੀ ਹੈ ਤੇ ਪਿਆਰ ਮੱਛੀ ਵਾਲਾ ਕਰੀ। ਅਰਜ਼ ਕਰ ਰਹੇ ਹਾਂ ਟੁਕੜਿਆਂ ਵਿੱਚੋਂ ਪ੍ਰੀਤ ਦੀ ਆਵਾਜ਼ ਕਿਵੇਂ। ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਬਚਨ ਆਉਂਦਾ ਹੈ ਕਿ ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰ ਤਕੀਨ ਕਹੋ ਨਾਨਕ ਹਰ ਭਜ ਮਨਾ, ਜੇ ਵਿਦ ਜਲ ਕੋ ਮੀਨ। ਦੇਖੋ ਕਿ ਇਸ ਤਰ੍ਹਾਂ ਰੱਬ ਨੂੰ ਜਪੀ ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ ਏ। ਭਾਈ ਗੁਰਦਾਸ ਜੀ ਨੂੰ ਪੜ੍ਹੀਏ, ਉਹਨਾਂ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ, ਜੈਸੇ ਮਛਲੀ ਨੀਰ ਜਿਉਂ ਅਧਕਾਓ ਤੋਂ ਸੁਖ ਘਣਾ, ਮਨ ਤਨ ਸ਼ਾਂਤ ਸਰੀਰ। ਭਾਈ ਗੁਰਦਾਸ ਨੇ ਬਚਨ ਕਹਿ, ਗੁਰੂ ਨਾਨਕ ਸਾਹਿਬ ਦੇ ਬਚਨ ਸਨ ਰੇ ਮਨ ਐਸੀ ਅਰਸ਼ੋਂ ਪ੍ਰੀਤ ਕਰ, ਤੇ ਭਾਈ ਗੁਰਦਾਸ ਦੇ ਬਚਨ ਨੇ ਕਿ ਮੱਛੀ ਦੇ ਪਰਿਵਾਰ ਵਾਂਗ ਅਗਲੀ ਤੋਕੇ, ਜੀਵਨ ਮਰਨ ਨਾ ਵਿਸਰਾ ਪਾਣੀ, ਹੁਣ ਜੀਵਨ ਨਾਲ ਤਾਂ ਕਹਾਂਗੇ ਵੀ ਮੱਛੀ ਨੂੰ ਜਿਉਂਦਿਆਂ ਪਾਣੀ ਚੇਤੇ ਰਹਿੰਦਾ ਤੇ ਭਾਈ ਸਾਹਿਬ ਨੇ ਨਾਲ ਕਹਿ ਦਿੱਤਾ ਮਰਨ ਨਾ ਵਿਸਰੇ ਪਾਣੀ, ਮੱਛੀ ਨੂੰ ਮਰ ਕੇ ਵੀ ਪਾਣੀ ਨਹੀਂ ਵਿਸਰਦਾ। ਜੇ ਇੱਕ ਜੂਨ ਹੈ ਪਾਣੀ ਵਿੱਚ ਤਰਨ ਵਾਲੀ ਮੱਛੀ ਮਰਨ ਤੋਂ ਬਾਅਦ ਪਾਣੀ ਨੂੰ ਆਵਾਜ਼ਾਂ ਮਾਰਦੀ ਹੋਏ ਗੁਰੂ ਤੇਗ ਬਹਾਦਰ ਦੇ ਸਾਹਮਣੇ ਖਲੋਤਾ ਭਾਈ ਮਤੀ ਦਾਸ ਦੇ ਟੁਕੜਿਆਂ ਵਿੱਚੋਂ ਜਪ ਦੀ ਆਵਾਜ਼ ਨਹੀਂ ਆ ਸਕਦੀ। ਸਮਝੋ ਬਾਣੀ ਦੇ ਉੱਤੇ ਟੁੱਕਦੇ ਨੇ ਬਚਨੇ ਕਿ ਉਸ ਵੇਲੇ ਮਹਾਰਾਜ ਕਿਉਂ ਤੁਸੀਂ ਪ੍ਰਮਾਣ ਦਿੱਤੇ ਕਿ ਕਹੋ ਨਾਨਕ ਹਰ ਭਜਮ ਨਾ ਜੇ ਵਿਦ ਜਲ ਕੋ ਮੀਨ, ਕਿਉਂ ਇਹ ਬਚਨ ਕਿਹਾ ਕਿ ਮੱਛੀ ਦੇ ਪਰਿਵਾਰ ਵਾਂਗ ਜੀਵਨ ਮਰਨਾ ਵਿਛੜੇ ਪਾਣੀ, ਕਿਉਂ ਇਹ ਸ਼ਬਦ ਤੁਸੀਂ ਕਹਿ ਦਿੱਤੇ ਰੇਮਨ ਐਸੀ ਖਰਚਿਓ ਪ੍ਰੀਤ ਕਰ ਜੈਸੇ ਮਛਲੀ ਨੀਰ। ਤੇ ਇਹਦਾ ਉੱਤਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਰਵਿਦਾਸ ਜੀ ਨੇ ਦਿੱਤਾ। ਕਹਿਣ ਲੱਗੇ ਦੇਖ ਮੱਛੀ ਪਕੜੀ ਵੀ ਪਾਣੀ ਵਿੱਚੋਂ ਪਕੜ ਕੇ ਪਹਿਲਾ ਕੰਮ ਬੰਦੇ ਨੇ ਕੀ ਕੀਤਾ, ਪਾਣੀ ਤੋਂ ਬਿਨਾਂ ਉਹ ਤੜਪੀ, ਤੜਪਣ ਤੋਂ ਬਾਅਦ ਉਹਨੇ ਟੁਕੜੇ ਸ਼ੁਰੂ ਕਰ ਦਿੱਤੇ। ਟੁਕੜੇ ਕਰਕੇ ਸੋਚਿਆ ਮੱਛੀ ਮਰ ਗਈ। ਮਤੀ ਦਾਸ ਜੀ ਦੇ ਦੋ ਟੁਕੜੇ ਕਰਕੇ ਜ਼ਾਲਮ ਸੋਚਦਾ ਸਿੱਖ ਸ਼ਹੀਦ ਹੋ ਗਿਆ, ਮੈਂ ਮਾਰ ਦਿੱਤਾ ਹੈ। ਪਰ ਇਹਨੂੰ ਪਤਾ ਨਹੀਂ ਵੀ ਉਹ ਬਾਣੀ ਪੜ੍ਹ ਕੇ ਆਇਆ ਜਿਸ ਬਾਣੀ ਨੇ ਕਿਹਾ ਕਿ ਪ੍ਰੀਤ ਟੁਕੜਿਆਂ ਤੋਂ ਬਾਅਦ ਵੀ ਨਹੀਂ ਟੁੱਟਦੀ। ਬਾਣੀ ਪ੍ਰਮਾਣ ਨੇ। ਤੇ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਅਰਜ਼ ਕਰਨੀ ਚਾਹੁੰਦਾ। ਕਹਿਣ ਲੱਗੇ ਟੁਕੜੇ ਕੀਤੇ, ਸੋਚਿਆ ਮੱਛੀ ਤੜਪਣਾਟ ਗਈ ਹੈ, ਟੁਕੜਿਆਂ ਵਿੱਚੋਂ ਕੋਈ ਇਹਦਾ ਜੀਵਨ ਨਹੀਂ। ਪਰਤ ਕੇ ਬੰਦੇ ਨੂੰ ਸਬਰ ਨਾ ਆਇਆ, ਇਹਨੇ ਅੱਗ ਬਾਲੀ ਤੇ ਘਿਓ ਵਿੱਚ ਤੇਲ ਵਿੱਚ ਬਲਦੇ ਵਿੱਚ ਉਹਨਾਂ ਟੁਕੜਿਆਂ ਨੂੰ ਸਾੜਿਆ, ਸਾੜ ਕੇ ਉਹਦੇ ਅੰਦਰ ਦਾ ਪਾਣੀ ਵੀ ਸੁਕਾ ਦਿੱਤਾ। ਆਖਰ ਜਦੋਂ ਸਾੜਿਆ ਉਹ ਟੁਕੜਿਆਂ ਵਿੱਚੋਂ ਪਾਣੀ ਵੀ ਤਲ ਦਿੱਤਾ, ਸੁਕਾ ਦਿੱਤਾ। ਤੇ ਪਾਣੀ ਸੁਕਾਉਣ ਤੋਂ ਬਾਅਦ ਕਹਿੰਦਾ ਹੁਣ ਤਾਂ ਮੱਛੀ ਖਾਣ ਦੇ ਲਾਇਕ ਹੋਈ ਹੈ। ਬੰਦੇ ਨੇ ਮੱਛੀ ਦੇ ਮਾਸ ਦੇ ਟੁਕੜੇ ਟੁਕੜੇ ਆਪਣੇ ਦੰਦਾਂ ਨਾਲ ਚਿੱਥ ਚਿੱਥ ਕੇ ਬਰੀਕ ਕੀਤੇ ਤੇ ਰਾਤ ਨੂੰ ਆਪਣੇ ਬਿਸਤਰੇ ਤੇ ਪਿਆ ਤੇ ਨੌਕਰ ਨੂੰ ਆਵਾਜ਼ ਦੇ ਕੇ ਕਹਿੰਦਾ ਮੇਰੇ ਸਰਾਣੇ ਅੱਜ ਪਾਣੀ ਦਾ ਜੱਗ ਜ਼ਰੂਰ ਰੱਖਿਆ ਜੇ। ਉਹਨਾਂ ਕਿਹਾ ਵੀ ਰੋਤ ਸੌਂਦਾ ਵੀ ਅੱਜ ਤੈਨੂੰ ਕਾਹਦੀ ਲੋੜ ਪੈ ਗਈ। ਕਹਿੰਦਾ ਅੱਜ ਮੱਛੀ ਖਾਧੀ ਹੈ। ਗੁਰਮੁਖੋ ਸਿਰਫ ਸਮਝਣ ਲਈ ਇਹ ਨਾ ਸਮਝੋ ਕਿ ਸ਼ਾਇਦ ਅਸੀਂ ਕਈ ਵਾਰੀ ਅਰਧ ਹੋਰ ਕਰ ਲਾ ਪੈਂਦੇ ਹਾਂ, ਭਾਈ ਸਾਹਿਬ ਤੇ ਮਾਸ ਦੀ ਗੱਲਾਂ ਸੁਣਾਉਣ ਲੱਗ ਪਏ। ਵੇਖੋ ਅਰਥ ਸਮਝਿਓ। ਉਹ ਕਹਿੰਦਾ ਵੀ ਅੱਜ ਕਿਉਂ ਪਾਣੀ? ਤੇ ਉੱਤਰ ਦਿੱਤਾ ਅੱਜ ਮੱਛੀ ਖਾਧੀ ਹੈ, ਰਾਤ ਨੂੰ ਪਾਣੀ ਦੀ ਲੋੜ ਪੈਣੀ। ਬੰਦਾ ਤੇ ਉਹੀ ਹੈ ਜਿਹੜਾ ਰੋਜ਼ ਅੰਨ ਖਾ ਕੇ ਸੌਂਦਾ ਸੀ। ਤੇ ਭਗਤ ਰਵਿਦਾਸ ਕਹਿੰਦੇ ਨੇ ਕਿ ਰਾਤ ਨੂੰ ਉੱਠੇ, ਉੱਠ ਕੇ ਪਾਣੀ ਪੀਤਾ। ਕਹਿਣ ਲੱਗੇ ਬੰਦਿਆ ਪ੍ਰੀਤ ਦੀਆਂ ਖੇਡਾਂ ਸਰੀਰ ਤੱਕ ਸੀਮਤ ਨਹੀਂ, ਚੇਤੇ ਰੱਖੀ ਮਰਨ ਤੋਂ ਬਾਅਦ ਮੱਛੀ ਤੇਰੇ ਤਨ ਵੀ ਜਾ ਕੇ ਵੀ ਤੇਰੇ ਖੂਨ ਵਿੱਚ ਰੱਜ ਕੇ ਵੀ ਪਾਣੀ ਮੰਗਦੀ ਪਈ ਏ। ਤੇ ਜਿਹੜੇ ਸਾਈਂ ਦੇ ਚਰਨਾਂ ਨਾਲ ਜੁੜੇ ਹੋਣ ਉਹਨਾਂ ਦੇ ਟੁਕੜਿਆਂ ਵਿੱਚੋਂ ਵੀ ਆਪਣੀ ਪ੍ਰੀਤਮ ਦੀ ਆਵਾਜ਼ ਆਉਂਦੀ ਹੁੰਦੀ। ਕੀ ਇਹ ਬਾਣੀ ਅਨੁਸਾਰ ਠੀਕ ਨੇ ਸ਼ਬਦ ਵਰਤੇ ਭਗਤ ਜੀ ਨੇ? ਕਹਿਣ ਲੱਗੇ ਮੀਨ ਪਕੜ ਫਾਂਕਿਓ ਔਰ ਕਾਟਿਓ। ਮੱਛੀ ਪਕੜੀ ਉਹਨੂੰ ਚੀਰਿਆ, ਚੀਰ ਕੇ ਟੁਕੜੇ ਕੀਤੇ। ਮੀਨ ਪਕੜ ਫਾਂਕਿਓ ਔਰ ਕਾਟਿਓ ਰਾਂਧ ਕੀਓ ਬਹੁ ਬਾਣੀ। ਇੱਥੇ ਬਾਣੀ ਦਾ ਅਰਥ ਆਵਾਜ਼ ਨਹੀਂ, ਅਨੇਕਾਂ ਤਰੀਕਿਆਂ ਨਾਲ ਮੱਛੀ ਰਿੰਨੀ, ਕਈ ਮਸਾਲੇ ਲਾਲਾ ਰਿੰਨੀ। ਮੀਨ ਪਕੜ ਫਾਂਕਿਓ ਔਰ ਕਾਟਿਓ ਰਾਂਧ ਕੀਓ ਬਹੁ ਬਾਣੀ, ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ ਪਾਣੀ। ਉਹ ਟੁਕੜੇ ਟੁਕੜੇ ਹੋ ਕੇ ਜੇ ਮੱਛੀ ਨੂੰ ਪਾਣੀ ਨਹੀਂ ਭੁੱਲਦਾ ਤੇ ਟੁਕੜੇ ਹੋ ਕੇ ਮਤੀ ਦਾਸ ਨੂੰ ਕਦੀ ਬਾਣੀ ਨਹੀਂ ਭੁੱਲ ਸਕਦੇ। ਉਹਨੂੰ ਪਾਣੀ ਨਾ ਭੁੱਲੇ ਤੇ ਸਿੱਖ ਦੇ ਟੁਕੜੇ ਹੋਏ ਦੋਨਾਂ ਟੁਕੜਿਆਂ ਨੂੰ। ਉਹਨਾਂ ਵਿੱਚੋਂ ਜਪਜੀ ਦੀ ਆਵਾਜ਼ ਆਉਂਦੀ ਰਹੀ ਤੇ ਧਿਆਨ ਗੁਰੂ ਤੇਗ ਬਹਾਦਰ ਦੇ ਚਰਨਾਂ ਵੱਲ ਸੀ। ਜਦੋਂ ਭਾਈ ਮਤੀ ਦਾਸ ਜੀ ਦੇ ਦੋਨੋਂ ਟੁਕੜੇ ਹੋ ਗਏ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅੱਤ ਦੇ ਪ੍ਰਸੰਨ ਹੋਏ ਤੇ ਪੁੱਛਣ ਵਾਲੇ ਨੇ ਪੁੱਛਿਆ ਕਿਉਂ? ਕਹਿਣ ਲੱਗੇ ਅੱਜ ਮੇਰੇ ਗੁਰੂ ਨੇ ਕਿਰਪਾ ਕੀਤੀ ਸਾਈ ਨੇ ਕਿ ਮੇਰੇ ਸਿੱਖ ਦੀ ਸਿੱਖੀ ਨਿਭ ਗਈ, ਇਹਦੀ ਨਿਭ ਗਈ। ਤੇ ਨਿਭਿਆ ਹੋਇਆਂ ਦਾ ਆਪਾਂ ਰੋਜ਼ ਧਿਆਨ ਕਰਨੇ ਆ ਤੇ ਭਾਈ ਮਤੀ ਦਾਸ ਦਾ ਧਿਆਨ ਧਰ ਕੇ ਕੀ ਸੋਚਣਾ? ਦੇਖੋ ਉਹਨਾਂ ਦੇ ਟੁਕੜਿਆਂ ਵਿੱਚੋਂ ਜਪ ਦੀ ਆਵਾਜ਼ ਆਈ, ਉਹ ਏਡੇ ਵਿਦਵਾਨ ਨੇ। ਤੇ ਜਦੋਂ ਸਿੱਖਾਂ ਤੂੰ ਅਰਦਾਸ ਵਿੱਚ ਭਾਈ ਮਤੀ ਦਾਸ ਦਾ ਧਿਆਨ ਟਿਕਾਉਣ ਲੱਗਣਾ ਕਿ ਆਰਿਆਂ ਨਾਲ ਚਿਰਾਏ ਗਏ, ਇੱਕ ਗੱਲ ਚੇਤੇ ਰੱਖੀ ਕਿ ਜਪਜੀ ਦਾ ਪੱਲਾ ਕਦੀ ਨਾ ਛੱਡੀ। ਜੇ ਉਹ ਟੁਕੜੇ ਕਰਾ ਕੇ ਵੀ ਜਪ ਪੜਦਾ ਪਿਆ, ਉਹ ਤੈਨੂੰ ਰੱਬ ਨੇ 36 ਪ੍ਰਕਾਰ ਦੇ ਭੋਜਨ ਦਿੱਤੇ, ਕੋਠੀਆਂ ਕਾਰਾਂ ਬੰਗਲੇ ਦਿੱਤੇ, ਤੇਰੇ ਕੋਲ ਅੰਮ੍ਰਿਤ ਵੇਲੇ ਦੀ ਜਪ ਦੀ ਬਾਣੀ ਕਿਉਂ ਕੋਈ ਖੋ ਕੇ ਲੈ ਜਾ? ਜੇ ਧਿਆਨ ਟਿਕਾਣਾ ਤੇ ਜਪ ਦੀ ਬਾਣੀ ਪੜੀ ਤੇ ਸੱਚ ਜਾਣੀ ਜਿਹਦੇ ਕੋਲ ਜਪਜੀ ਹੋਵੇ, ਆਰੇ ਚੱਲਦੇ ਹੋਣ, ਆਰੇ ਦੇ ਦੰਦੇ ਉਹਦੇ ਅੰਦਰ ਦੇ ਸਿਦਕ ਨੂੰ ਨਹੀਂ ਖੋ ਸਕਦੇ। ਇਹੀ ਕਾਰਨ ਕਿ ਜਿਹੜੇ ਟੁਕੜਿਆਂ ਵਿੱਚੋਂ ਵੀ ਜਪ ਗਾਉਂਦਾ ਰਿਹਾ, ਰੋਜ਼ ਅਸੀਂ ਅਰਦਾਸ ਕਰਕੇ ਕਹਿੰਦੇ ਹਾਂ ਕਿ ਜਿਨ੍ਹਾਂ ਨੂੰ ਆਰਿਆਂ ਨਾਲ ਚਿਰਵਾਇਆ ਗਿਆ ਜਾਂ ਚੀਰਿਆ ਗਿਆ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਮਿਹਰ ਕਰੇ। ਕੱਲ ਨੂੰ ਅਸੀਂ ਸ਼ਾਮ ਨੂੰ ਵਚਨਾ ਕਿ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਉਹ ਕਿਹੜੇ ਸ਼ਹੀਦ ਨੇ। ਇੱਕ ਹਫ਼ਤਾ ਆਪ ਜੀ ਕੋਲ ਹੋਰ ਹੈ, ਯਤਨ ਕਰਨਾ ਕਿ ਜਿਤਨਾ ਕੁ ਹੋ ਸਕੇ ਆਪ ਨਾਲ ਸਾਂਝ ਪਾ ਸਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।